أشهد أن لا إله إلا الله وحده لا شريك له، لا ضد له ولا ند له ولا مثل له ولا مثال له، وأشهد أن سيدنا وسندنا ونبينا محمدًا عبده ورسوله المبعوث إلى الأسود والأحمر، وصلى الله عليه وعلى آله وأصحابه الذين هم خلاصة العرب العرباء وخير الخلائق بعد الأنبياء. أما بعد، أعوذ بالله من الشيطان الرجيم، بسم الله الرحمن الرحيم. ولنبلونكم بشيء من الخوف والجوع ونقص من الأموال والأنفس والثمرات، وبشر الصابرين الذين إذا أصابتهم مصيبة قالوا إنا لله وإنا إليه راجعون. أولئك عليهم صلوات من ربهم ورحمة وأولئك هم المهتدون. وقال الله تعالى: إنما يوفى الصابرون أجرهم بغير حساب. وقال النبي صلى الله عليه وسلم: الصبر ثوابه الجنة، أو كما قال عليه الصلاة والسلام. صدق الله العلي العظيم، وبلغنا رسوله النبي الكريم الأمي الأمين، ونحن على ذلك لمن الشاهدين والشاكرين، والحمد لله رب العالمين. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. إنسان کی زندگی دکھ اور سکھ کے دونوں پہیوں کے ساتھ چلتی ہے. اگر کسی زندگی میں سکھ بھی سکھ ہے تو یہ بھی انسان کے کمالات کی کمی ہے، اور اگر کسی انسان کی زندگی میں دکھ بھی دکھ ہے تو چار دن کی زندگی تو جس طرح گزرے گی گزر جائے گی، لیکن قیامت کے دن اللہ پاک نے اس کے لیے موت کی. ایک حدیث میں فرمایا گیا کہ جس انسان کی زندگی میں سکھ ہی سکھ ہے، یوں سمجھے کہ کہیں میرے ایمان میں کمی ہے. اور جس انسان کی زندگی میں ایمان کے ساتھ دکھ ہی دکھ ہے، وہ یوں سمجھے کہ اللہ کے ہاں قبولیت کی نشانی ہے. ایک آدمی آیا اللہ کے رسول صلی اللہ علیہ وسلم کے پاس، کہنے لگا: یا رسول اللہ، مجھے آپ سے بڑی محبت. فرمایا: سچ کہہ رہے ہو؟ آپ کی اللہ کے نبی سچ کہہ رہے ہیں. फरमाया फिर दुख झेलने के लिए अपने आप को तैयार, मुसीबतों को बर्दाश्त करने का अपने दिल के अंदर नादा पैदा कर। इसलिए कि ईमान वाले पर मुसीबतें इस तरह आती हैं कि जिस तरह पानी ढलवान की तरफ जल्दी चलता है, ईमान वाले को मुसीबतें और परेशानियां इस तरह कर देती। एक हदीस नगर से गुजरी, इंसान का ईमान बनाती है आप सल्लल्लाहु अलैहि वसल्लम की हर बात, लेकिन बाज बातें बड़ी अजीब गरीब होती हैं। आप सल्लल्लाहु अलैहि वसल्लम ने इशारत फरमाया, आसानियां राहतें अल्लाह के सामने हाथ बांध के खड़ी होती हैं रोजाना, वो रोजाना अल्लाह से पूछती हैं अल्लाह हम कहाँ जाए, तो अल्लाह फरमाते हैं मेरे दुश्मनों के पास चले। जो हमें नहीं मानता बल्कि जो हमें गालियां देता, हमारे बंदों में जुल्म करता, हमारा नाफरमान, तुम्हारे लिए उनके पास जाओ, उनके पास जाओ, खुशियां और राहतें उनके पास जाओ। फरमाया फिर गम परेशानियां बाकी रह जाती हैं, तो अब गम और परेशानियां अल्लाह से पूछती हैं अल्लाह हम कहाँ जाए, अल्लाह फरमाते हैं कि मेरे नाम लेने वालों को पास जाए। जितना ज्यादा वो मेरा नाम ले रहा उतने ही उसके घर में ज्यादा डेरा डाल। क्यों फरमाया, हम मुसीबतों में डालकर इसको बच्चे से कुंदन बनाकर निकालना चाहते हैं। ये जो हमारे साथ मोहब्बत का दावा कर रहा है, ये जो हमारे रसूल के साथ मोहब्बत का दावा कर रहा, मोहब्बत को इतनी सस्ती चीज है जो हमसे की जाए कि जिस राह में दुखना। हम तो ईमान की राह में ज्यादा दुश्वारी हैं, बल्कि हदीस के अंदर एक वाकया सहाबी औरत का बयान किया गया कि अल्लाह पाक ने इल्म दीन भी वाफिर मकदार में उस खातून को दे रखा है, अल्लाह पाक ने हुस्न जमाल भी वाफिर मकदार में दे रखा है। एक सहाबी से शादी होती है और वो सहाबी के घर में कभी दुख नहीं देती, सुख की जिंदगी बसर गई। एक दिन रात को सहाबी पानी मांगते हैं, वो गिलास पानी का भर के लाती है और जब सिराने आके पेश करना चाहती है तो सहाबी सो गए। अब वो खिदमत गुजार पानी का गिलास लेके खड़ी है कि कब मेरा खामंद उठता है और मैं पानी का गिलास पेश करूं। सुबह जब खामंद की आंख खुलती है तो देखा वो सिराने खड़ी है। कहा कि क्यों खड़ी हो, कहने लगी आपने पानी मांगा था, मैं पानी लेके खड़ी और इताअत गुजारी इसी का नाम है, क्या पता कब आपकी आंख खुल जाए और आपको पानी की तलब हो, मैं सोई नहीं। अब वो खुश होकर सहाबी कहते हैं कि अच्छा मांगो मुझसे, क्या मांगते हो, मैं तुमसे बहुत राजी हूं। तो वो कहने लगी मुझे तलाक दे, मैं तुमसे तलाक दे। वो सहाबी इतना हैरान है कि क्या मैंने तुम्हें कभी कुछ दुख दिया, वो कहने लगी कुछ नहीं, कि इस घर में कभी तुझे परेशानी आई, कोई परेशानी, मैंने कभी तुम्हें सताया, कोई तकलीफ दी, खाने पीने की परेशानी है, कुछ भी नहीं। तो फिर तलाक का मुतालबा, कहा कि आपने खुद वादा कर दिया कि जो तुम मांगोगी मैं वो दूंगा, लिहाजा मेरी एक ही बात है कि मुझे तलाक दे दो और अपने वादे को पूरा। वो कहने लगा अच्छा फिर ऐसा करते हैं, सुबह होने दो, अल्लाह के रसूल सल्लल्लाहु अलैहि वसल्लम के दरबार में चलेंगे और अल्लाह के रसूल सल्लल्लाहु अलैहि वसल्लम से फैसला कराएंगे, अगर आपने कह दिया तलाक दे नहीं तलाक दे। चुना से दोनों अब दरबारे रिसालत की तरफ चले तो रास्ते में उस सहाबी को ठोकर आई और ऐसी बुरी ठोकर आई कि गिरे पांव से भी खून निकला, नाक भी जमीन पे जा लगा तो खून निकला। अब जैसे ही खून निकला तो वो अपना दुपट्टा फाड़ के उस पर पट्टी बांधने लगी। वो कहते हैं कि तुम तो अभी मुझसे तलाक मांग रही थी, अब ये हमदर्दियां कहां से पैदा हो गई कि तू मेरे जख्मों पे भी पट्टियां बांध रही है। बहरहाल तुम पट्टियां नहीं बांधो, अब दरबार रिसालत से फैसला कराएंगे। तो वो कहने लगे नहीं, अब घर से। वो कहने लगे भाई तुम खुद तो मुझे लाई हो कि चलो अल्लाह के रसूल के दरबार में चलती, अब कहेंगे घर चलोगे नहीं घर चलो, तुम्हें मैं जाके घर बताऊंगी कि मैंने तलाक का मुतालबा क्यों किया और अब मैं तुमसे तलाक नहीं चाहता। जब घर वापस आए तो उसने पूछा, तो उसने कहा कि मैंने तलाक का इसलिए मुतालबा किया कि मैंने इतने दिन आपके घर में रहकर देखा कि दुख सुख कोई नहीं, तो मेरे ईमान ने यूं कहा कि कहीं अल्लाह हमसे नाराज तो नहीं, आपसे नाराज, और जिस बंदे से अल्लाह नाराज हो मैं उसकी बीवी बन के घर क्यों रहूं, इसलिए कि अल्लाह जिसको दुख नहीं देता, अल्लाह जिसको तकलीफ नहीं देता, मालूम होता कि अल्लाह उसे राजी है। और आज अल्लाह ने तुम्हें दुख दिया, तुम्हारा खून निकला, ठोकर लगी, अब मैं समझी कि शायद अल्लाह तुमसे राजी, अब मुझे तलाक की जरूरत। बुजुर्गानद्दीन ने लिखा है कि जब यही वाकया बाद में दरबार रिसालत में पहुंचा और हुजूर सल्लल्लाहु अलैहि वसल्लम को कहा, नहीं सुनाई, अल्लाह के नबी सल्लल्लाहु अलैहि वसल्लम ने इरशाद फरमाया कि इन्नल्लाह मा साबिरीन, ये जो कुरान की आयत है कि अल्लाह सब्र करने वालों का साथ है। मुसीबतें अल्लाह की तरफ से आती हैं और अल्लाह मुसीबत को देकर बंदे के ईमान को आजमाता, और वाकई ईमान एक धक्की है, ईमान एक कांटों की राह है कि जो आदमी ईमान को कबूल करने को तैयार है वो मुसीबतों को बर्दाश्त करने को तैयार है। हजरत फातिमतुल जहरा रजी अल्लाह तआला का एक और मिसाल फरमाती हूँ, उनका एक शेर है कि सुब्बत लैया मसाइबुन लौ अन्नहा सुब्बत लैया में सिरन लैया लैया, कि मेरे बाप पर इतनी मुसीबतें आई सल्लल्लाहु अलैहि वसल्लम कि अगर वो मुसीबतें 12 बजे दिन के ऊपर जब रोशन इंशाल्लाह मेरी आवाज आप तक पहुंचे, सोना उस वक्त तक सोना नहीं बनता जब तक ये कान में पड़ा है, खूबसूरत नहीं होता, कान से भी जब निकलता है तो खूबसूरत नहीं होता, और उस हालत में कोई भी उसे अपने गले में मिला जब इसे भट्टियों में डाला जाता, जब इसे आग की हरारत पहुंचाई जाती, और जब सुनार की से हथौड़ियां लगती, जब आग जलाकर इसको उसके करीब किया जाता, सोना फिर सोना, फिर वो गले में खूबसूरत। अल्लाह आपको मक्के मदीने में ले जाए, आमीन कह दें। सुरमे की डलियां बिक रही होती, किलो किलो की भी सोने की डली मिलती सुरमे की। और बात सुरमे ऐसे हैं कि जिनके बारे में हुजूर सल्लल्लाहु अलैहि वसल्लम की हदीसें मिलती हैं कि ये आंखों के नूर को बढ़ाता, और सुरमा पहनना सुन्नती। हजरत आयशा रजी अल्लाह तआला की हदीस है कि हुजूर सल्लल्लाहु अलैहि वसल्लम की एक गुत्थी थी, आज मैंने काफी दोस्त ने कहा कि तकरीर पंजाबी च करो, लेकिन चूंकि थोड़े भी तो कई लोग ऐसे होंगे ना जिन्होंने मुझसे पंजाबी समझ नहीं आती, तो हम साड़ी पंजाबी भी जड़ी वो तितर बटेर वाली हो गई। अब ना पंजाबी अपनी पंजाबी जुबान रही है, ना उर्दू साड़ी होना चाहिए रही, मिक्सर हो गए हैं। अपने पिंड में भी जब जाने हैं पंजाबी बोलने हैं तो वो भी हैरान होते हैं कि तू पंजाबी सीख के आ गए, एक पंजाबी है वे मां बाप वाली जी तुम बोल रहे, अद्धे विच लफ्ज उर्दू दे ने ते अद्धी पंजाबी है वे, ते हुण ते छाछियां ना रह रहे के पठवारियां ना रह के इन्हां दी जुबान भी साडी उस पंजाबी जा रही। हजरत आयशा रजी अल्लाह तआला ने सब कह दें सलावतुल्लाह अल्लाह करोड़ों रहमतें करे हजरत आयशा रजी अल्लाह तआला पर। हदीस फरमानी ने कि अल्लाह के नबी की एक गुत्थी है जिहड़ी हर वेले अल्लाह के नबी अपने कोल रखते। और जदों भी सफर का इरादा होना है तो मैनु आर्डर हुंदा सी कि उस गुत्थी नू तैयार रखना। और हमेशा राती सोन वेले भी अल्लाह के नबी उस गुत्थी नू खोल दे। अजकल दे माने जो तुसी इंज समझो भी जिदा तुसी डेरे हां ते रहंदे हो ते हर डेरे आले दी पेटी ते थैली पई है जिस विच ओदे मेकअप दा समान पिया है, ब्लेड पेन रोज उहने दाढ़ी मुंडनी है, अल्लाह दे नबी दी सुन्नत दी उस जड़ कटनी है रोज सवेरे। हर आदमी दी है ते औरतां दी मेकअप दा बक्सा अजकल आ गया बाजारां में। हुजूर सल्लल्लाहु अलैहि वसल्लम दे चमड़े की गुत्थी है। फरमानिया ने पांच या छह चीजा ऐसी जरूरी सन उस दे विच रखनी है कि मैं कदे नहीं भूली। और अल्लाह के नबी का आर्डर होंदा सी कि यह चीजा इस गुत्थी विच जरूर रखनी ने और एक चीज उन्हें विच सुरमे दानी है कि हुजूर सल्लल्लाहु अलैहि वसल्लम ने रोजाना सुरमा पाना है। और फरमानिए ने उस गुत्थी में एक शीशी तेल दी हुंदी सी उसनु भी हमेशा मैं भर के रखा है कि हुजूर सल्लल्लाहु अलैहि वसल्लम नु आदत है मुबारक सी सिर और दाढ़ी मुबारक से तेल ला। हत्ता कि अल्लाह के नबी सल्लल्लाहु अलैहि वसल्लम इन्ना ज्यादा तेल लांदे सन कि तकिए और सिराने दे उते राती मैनू चादर पानी पैंदी सी ताकि वह चादर जड़ी है तेल नाल खराब हो जाए तकिया से सराना खराब ना हो। उस गुत्थी में तीसरी चीज कंघी जड़ी रखनी जरूरी थी कि आप सल्लल्लाहु अलैहि वसल्लम की एक हदीस है कि अल्लाह किसी नु दाढ़ी रखने की तौफीक देवे आखो आमीन। सिर दे वाल भी अल्लाह के नबी दियां तीन सुनता मिलदियां ने, कदे कदे अल्लाह के नबी ने वाल रखे ने इना मोढ़िया तक आ गया जिन्हां नूं जुल्फा या पठे कहा जा या पटे कहिंदे। कदे कदे अल्लाह के नबी सल्लल्लाहु अलैहि वसल्लम दे सिर दे वाल कन्नां दे इस हिस्से तक भी आए। और तीसरी सुन्नत अल्लाह के नबी सल्लल्लाहु अलैहि वसल्लम भी ऐसी कि आप सल्लल्लाहु अलैहि वसल्लम इस तरह कर सिर दे उते तीन सुन्नतां हुजूर दे वाला मुबारकां दियां भी मिल। बल्कि हदीस के अंदर एक साबी का वाक्य आंदा है कि उस दी दाढ़ी में सिर्फ एक वाल है और कोई दाढ़ी नहीं सी, उस एक वाल है। और आप सल्लल्लाहु अलैहि वसल्लम दी जदों उसने हदीस सुनी कि अगर किसी नु अल्लाह दाढ़ी रखने की तौफीक दे दे ते दाढ़ी नु खूबसूरत बना के रखिया करो, इसनु कंघी करिया करो, इसनु तेल लाया करो, खूबसूरत बनाओ, इस वास्ते कि मेरी हर सुन्नत खूबसूरत है। और जेड़ा बंदा मेरी सुन्नत नु खूबसूरत करेगा कयामत दिन अल्लाह उसको खूबसूरत करेगा। सहाबी जो यह हदीस सुनते हैं कि कंघी जेब च रखते होंगे सन एक वाल के उत्ते भी कंघी करते वेखण वाले उन्होंने आखते सन तेरी तो दाढ़ी कोई नहीं एक वाल है, फरमाते सन अल्लाह के नबी की यह भी सुन्नत है यह भी सुन्नत है जी। मैं
حضرت عائشہ فرمانیہ نے ایک کنگھی اس وچ رکھنا ضروری سی اور نہ کنگھی فرمایا چوتھی چیز میں کینچی رکھ دی سا اس مچھی کہ حضور صلی اللہ علیہ وسلم نے لباں اور مچھاں دے وال کٹ دینے سن اگر وہ نہیں ہوتا اور اگر وہ بندہ مچھاں نو منانا بھی ہے کہ میں سننا تھانو دس دینا اللہ تھانو عمل دی توفیق دے دے آمین آ تو اللہ دے نبی صلی اللہ علیہ وسلم نے کدے مچھاں تھے اس طرح نہیں کیا کینچی نال مچھاں کٹتے ہیں یا جس طرح تسی مشین کہہ لو مشین پھیری گئی ہے مچھاں تھے اس طرح نہیں آئے بعض چیزیں ایسی ہوتی ہیں سنت حکمت ہے کہ اللہ تعالیٰ نے انسان دی اے جگہ بڑی نرم بڑھ اس کے اوپر اس طرح استعمال اور اے جگہ انسان دے حسن نو دوبالا کر دی اگر خدا نہ کرے اسے اس طرح لگ گیا تو انسان دی خوبصورتی نکا جائے اسی طرح عورت نو حکم کہ اپنے جسم دے والاں دی بھی صفائی کرے تو وہ بھی اس طرح استعمال نہ کرے کہ اللہ تعالیٰ نے جڑیاں جلداں نرم بنائیاں نے خدا نہ کرے اگر اس طرح نال اسے زخم ہو جائے تے اس زخم دا ٹھیک ہونا بڑا مشکل تھوڑے دیر لفظ سمجھ رہے ہو پنجابی دے یا نہیں کیوں آئی صاحب آپ سمجھ رہے ہیں نہیں سمجھ رہے تو کوئی گل نہیں اپنی ٹوٹی کر لی اپنی اردو ہی لگے ہو اور فرمایا اگر کسی بندے نے مچھا رکھی ہیں اے حصے اس طرح والا نو کٹ کے رکھے کہ اگر پانی پینے ویلے کھانا کھان ویلے اے مچھاں دا حصہ اگر پانی وچ چلا جائے نہیں تے وہ پانی اور کھانا بھی مکروہ ہو جاندا ہے اور بعض حدیثوں کے پاگ میں حرام کہ تلوار مار کا مچھا رکھن دی بھی اجازت ہے جس طرح اج کل بعض نوجوان تلوار مار کر اگر کوئی مچھا رکھتا بھی ہے تو وہ داڑھی میں تو ملا جی نہیں رکھتا تو پھر اس طرح لان دی اجازت نہیں یہ بھی سنت دیتا سمجھ گئے فرمانیہ نے چوتھی چیز اس گتھی وچ کینچی ہوندی فرمانیہ نے پنجویں چیز اس گتھی وچ آہا سبحان اللہ کہہ دیو سبحان اللہ سوئی سوئی وچ تاگا تے ایک بٹن رحمتاں والے زلفاں والے محمد رسول اللہ سب کہہ دو صلی اللہ علیہ وسلم آسمان زمین دی ہر چیز نو محمد مصطفیٰ دی جتیاں تو قربان کر دئیے بولو آمین اپنیاں جانا قربان کر دئیے اولاداں قربان کر دئیے گھر دے مال تے دولتاں قربان کر دئیے آکھو آمین فرمانیاں نے کدے کدے میں ویکھ دی سا میرے پاک نبی دی جتی ٹوٹ گئی ہے تے میرے پاک نبی اپنی جتی بھی اپنے ہاتھ نال بیٹھے گھر وچ سی رہے نے بٹن ٹوٹ گیا تے گتھی وچوں تاگا تے بٹن کڈ کے میرے پاک نبی آپے بیٹھے لا رہے نے تے میں کدے کدے کہندی سا آقا میرے ماں باپ تواڈے جوڑیاں تے جتیاں تو قربان ہو جان مینو سوئی تاگا دے دے وہ میں لا دیواں تے اللہ دے رسول محمد رسول اللہ صلی اللہ علیہ وسلم فرماندے ہوندے سن عائشہ جدو رب نے مینو دو ہاتھ دیتے نے اے دو ہاتھ کس واسطے نے میں اپنا کم خود اپنے ہاتھاں نال کراں مینو چنگا لگدا ہے फरमांदियां ने कदे कदे इंज भी होया है, मैं अपने घर विच वेख रही हां सवेर दा टाइम है मैं ते सुती हां, लेकिन मेरा नबी मेरा महबूब मुहम्मद रसूलुल्लाह सारे बोलो सल्लल्लाहु अलैहि वसल्लम चाड़ू लैके घर की सफाई कर रहे ने। मैं उठ के चाड़ू लैके अर्ज कर दिया अल्लाह दे नबी की कर रहे हो। अल्लाह दे नबी फरमांदे सन आयशा मैनू पता वे राती तहज्जुद पढ़ पढ़ के तू थकी हुई है, मैं तेनू जगाना नहीं सा चाहता तू सुती रह, अज मैं घर दा कम खुद कमली वाला करना चाहना। ते फरमांदियां ने एक दिन मैं तंदूर ते खड़ी रोटियां ला रही हां, आमना दे लाल आए ने आके कहन लगे आयशा मैनू आटा दे ते पेड़ा बना के दे, अज मैं खुद अपने हथा नाल तंदूर विच रोटी भी ला देवां। ते मैं कहनी आका ए तुहाडा कम नहीं है साडा कम है। फरमाने ने नहीं नहीं आयशा मैं तेरे कम विच हिस्सा बटाना चाहना, मैनू पेड़ा बना के दे। हजरत आयशा फरमांदियां ने अल्लाह दी कसम मैं डरदी डरदी एक पेड़ा बना के आमना दे लाल नू दिनी आ, आमना दे लाल बिस्मिल्ला पढ़ के रोटी बना के तंदूर विच लांदे ने। मैं जिन्नियां रोटियां लाइया पक गईयां खान बह गए, अल्लाह दे नबी पुछदे ने आयशा ओ रोटी किथे वी जिहड़ी मैं लाई सी तंदूर विच, ते मैं आके अर्ज कर दी अल्लाह दे नबी ओ ते हजे भी तंदूर विच कच्ची खलोती है। अल्लाह दे रसूल हैरान हो के पुछदे ने कच्ची क्यों है, तेरियां पक गईयां ते मेरी पक्की क्यों नहीं। जिब्रील आके खलो के कहन लगे अल्लाह दे नबी मैं दसना तुहाडे हाथ दी रोटी पक्की लगी जिहड़ी तंदूर विच पक्की क्यों नहीं। जिब्रील आके आखदे ने अल्लाह फरमांदे ने मेरा नबी जिस आटे नू तेरा हाथ लग जाए जिस रोटी नू तेरा हाथ लग जाए मैं अपनी किबरियाई दी कसम खा के कहना मैं अग कोलू ओनू जलाण ते पकाण दी ताकत भी वापस खो ले। ते रोटी दा हाल अल्लाह दे नबी जिस बंदे दे सिर ते तुहाडा हाथ आ गया जिस बंदे दा हाथ तुहाडे हत्थां विच आ गया जिस तरह रोटी नू अग जला नहीं सकदी उस बंदे नू भी जहन्नम दी अग। बोलो जोर मेरे पाक नबी इस वास्ते फरमाने ने ओ लोको मेरा हर सहाबी भावे वड्डा ते भावे छोटा भावे मदीने दा रहण वाला ते किसे पिंड ते गिरां दा रहण वाला भावे शहर दा रहण वाला ते भावे जंगला विच रहण वाला भावे खिलाफत करण वाला ते भावे बकरियां चराण वाला भावे आजादी दी जिंदगी कुरान गुजारण वाला ते भावे नौकरी ते गुलामी दी जिंदगी गुजारण वाला। फरमाया ए जहन्नम विच कदे जा नहीं सकदे, ओए जहन्नम दी अग ते अग परे रहेगी अल्लाह जहन्नम दा धुआं भी इन्हां दे नजदीक जाण। फरमांदियां ने पंजवीं चीज तागा ते बटन भी मैं उस गुत्थी विच रखनी आ। ते फरमाया कि छेवीं चीज भी ऐसी जिहड़ा मैनूं हुक्म हुंदा सी ए भी इस गुत्थी विच रखिया कर। ओ की फरमाया शीशा की थी ये भी सुन्नत है देखना सुन्नत है, लेकिन तेरे पाक नबी सल्लल्लाहु अलैहि वसल्लम ने फरमाया ओ मेरी उम्मत दे लोगों शीशा वेख्या करो मेरी सुन्नत है, लेकिन शीशे दे सामने खलो के आकड़िया ना करो शीशा वेखण वेले दुआ कर लिया करो अल्लाह जी जितनी मैनू तू खूबसूरत सूरत दिती है इतने भी खूबसूरत मेरे अखलाक कर दे, जितना खूबसूरत मैनू बाहरों बनाया है इतना खूबसूरत मैनू अंदरों भी बना दे दुआ कर। शीशे दे सामने खलो के अंज ना करिया कर, वाला नू कदे डिंगा ते सिद्धा ना करिया कर, मुछा नू वट ना दिते कर, गुरूर ते तकबर ना करिया कर। जेड़ा अल्लाह खूबसूरत तेनू सूरत देण वाला वे ओ चावे ते खलोतियां खलोतियां तेरे घर विच अग ला के तेरी खूबसूरती नू बदसूरती विच बदल दे। फतबारक अल्लाह अहसनुल खालिकी, जेड़ा खूबसूरतियां देन वाला है ओही चावे ते खूबसूरतियां नू बदसूरतियां विच भी कौन कादर है। बोलो अल्लाह। मदीने जाओ तो थानू सुरमे दियां कलियां मिलदियां किलो किलो दी सूरत,
دلوں دی دلیل لیا کہ کوئی بندہ کدے اس نو اکھے چ نہیں پاتا. انہوں رگڑے دیتے جائیں, انہوں مارا پہنی ہیں, انہوں تکلیفاں برداشت کرنیا پہنی ہیں, تے رگڑا کھا کھا کے سرما بنتا ہے, تے رگڑا کھان تو بعد وہ اکھے چ پہنتا ہے, تے اکھ خوبصورت بنتی ہے. فرمایا اللہ پاک نو بھی بندہ اس ویلے خوبصورت لگتا ہے جس ویلے اللہ پاک بندے نو رگڑا دیندا, بندے نو مصیبتاں دیندا, بندے نو اللہ پریشانیاں دیندا, تے پریشانیاں ویلے بھی وہ آخدا ہے اللہ میں اس وچ بھی تیرا شکر کروں. اللہ تعالیٰ قرآن میں فرماتے ہیں وَذْكُرْ عَبْدَنَا أَيُّوبَ. قرآن میں کئی جگہ اللہ پاک ہے لفظ استعمال کرتا ہے. سناندے اللہ اپنے محبوب نو نے, لیکن مقصود قیامت تک آن والا ہر امتی ہوں. یہ قرآن دا اصول ہے. مخاطب قرآن دے او لوگ ہوندے سن جڑے اس ویلے سامنے سن, یا اللہ دا نبی سامنے ہے سی یا صحابہ سامنے سن, لیکن مراد اس تو قیامت تک آن والا ہر امتی ہوں. آپ جب بھی قرآن کھولو آپ کو ایک لفظ ضرور ملے گا کئی جگہ, یا ایھا الذین آمنو, اے ایمان والو, اے ایمان والو, اے ایمان والو, اے کرو, اے ایمان والو, اے کرو. قرآن میں کہیں نہیں آتا اے ایمان والیو تم بھی اے کرو. ہر جگہ ایمان والو, ایمان والو. میرے پاک نبی حضرت محمد الرسول اللہ صلی اللہ علیہ وسلم ایک دفعہ مدینے اپنے گھر وچ بیٹھے سن, مدینے پاک دیا مسلمان عورتاں کٹھیاں ہو کے اللہ دے نبی کو دعائیاں. آ کے کہن لگی اللہ دے نبی صلی اللہ علیہ وسلم سانو ایک شکایت ہے. حضور صلی اللہ علیہ وسلم نے پوچھا بھی تھانوں کی شکایت؟ کہن لگی ہیں جی قرآن پاک وچ اللہ ہر جگہ مردہ نو کہندا یا ایھا الذین آمنو, یا ایھا الذین آمنو, یا ایھا الذین آمنو. ساڈا نا ہی قرآن چ کوئی نہیں. تے اسی شامی جس ویلے گھر چولہے سے بیٹھی ہونی ہیں تے مرد سانو تانے دیندے نے, تہاڈا تے قرآن تو ذکر ہی کوئی نہیں, ہر جگہ ساڈا ذکر ہے. تے اے تانے سن سن کے اسی بڑیاں بے صبریاں ہو گئی ہیں. اللہ نو کہو بھی قرآن چ کدھرے ساڈا ذکر بھی کر کہ اے ایمان والیو تھوڑے واسطے بھی ہے حکم ہے. حضور صلی اللہ علیہ وسلم آسمان وال ویکھدے نے, اللہ یہ تو ہوں تو جانے بھی یہاں کی شکایت بجا ہے یا غلط ہے, لیکن بہرحال یہ دل کا دکھڑا لے کے آئی نے, تو تو ہر ایک دے دل کے دکھڑے نو سنن والا ہے, پاویں وہ مرد ہوے تو پاویں عورت ہو, پاوے کوئی وڈا تے پاوے کوئی چھوٹا وے, انہاں دے دل دے دکھڑے نو تو سنن والا میں, تے میرے کولوں ایدا حل کوئی نہیں, تو حل دس کے انہاں نو میں کیا کراں. میرے پاک نبی انج ویکھدے نے آسمان وال, اے اللہ دی قسم ایمان والے ہو, جس ویلے میرے پاک نبی انج ویکھدے سن اللہ فرماندے سن او جبریل جلدی جا میرے محبوب نو کس چیز دی ضرورت پہ گئی ہے دیر نہ کر. جبریل آیا, اللہ دے نبی میں حاضر ہاں, اللہ نے مینوں بھیجیا ہے تہاڈی اس پریشانی نو دور کر دواں. تے اللہ دے نبی جبریل نو کہندے نے دس کی آکھاں انہاں عورتاں نو مدینے والیاں نو, مینوں مدینے دے مرداں نال بھی پیار ہے, عورتاں نال بھی پیار ہے,
ایتے میرے کلمے پیچھے خود بھی خوانچیاں تے سولیاں تے چڑھ گئیاں، انہاں نوں میں کس طرح تسلیاں دے دیواں؟ جبریل کہندا ہے اللہ دے نبی انہاں نوں دو چیزاں کہہ دیو، ایک چیز تے پہلی اے انہاں نوں کہہ دیو کہ اللہ دا قانون اے وے کہ اللہ تہاڈا ذکر پردے وچ رکھنا چاہندا وے، اللہ تہاڈا ذکر وی چھپانا چاہندا وے، اللہ چاہندے نے کہ تسی پردے وچ رہ جاؤ، میں تہاڈا نام بھی مرداں دے سامنے نہ لے آواں، میں سنانا تے مرداں نوں ہاں لیکن میرا مقصد تھانوں بھی ہوندا کہ تسی بھی سن لو، اور دوسری گل ہے کہ اگر تہاڈا اس دے اوتے بھی پکا یقین نہیں ہوندا تے میں تہانوں قرآن دے حکم دے دینا، ان المسلمین والمسلمات والمؤمنین والمؤمنات والقانتین والقانتات والصادقین والصادقات والصابرین والصابرات والخاشعين والخاشعات والمتصدقين والمتصدقات والصائمين والصائمات والحافظين فروجهم والحافظات والذاكرين الله كثيرا والذاكرات أعد الله لهم مغفرة وأجرا عظيما. اسلام لین والا مرد ہوے یا عورت ہوے، ایمان لین والا مرد ہوے یا عورت ہوے، صبر کرن والا مرد ہوے یا عورت ہوے، عبادت کرن والا مرد ہوے یا عورت ہوے، رون والا مرد ہوے یا عورت ہوے، روزہ رکھن والا مرد ہوے یا عورت ہوے، نماز پڑھن والا مرد ہوے یا عورت ہوے، مصیبتاں تے صبر کرن والا مرد ہوے یا عورت ہوے، اللہ دا ذکر کرن والا مرد ہوے یا عورت ہوے، راتی جاگ جاگ کے اللہ نو منان والا مرد ہوے یا عورت ہوے، اعد اللہ لہم مغفرۃ واجرا عظیما. اللہ دے ہاں بخشش دونوں واسطے وے، صرف مرداں واسطے نہیں. لو تہاڈا ذکر کر دیں، اے فرمایا میرا نبی ہن دوجی بھی انہاں نوں ایک میرے والوں انعام دس دیو، الہم تو لے کے وناس تک کسی صورت دا نام قرآن وچ میں مرداں والی صورت نہیں رکھاں گا، بلکہ ایک صورت او جی بنا دیاں گا جیہدا نام عورتاں والی صورت رکھاں گا. ہے نا قرآن وچ سورۃ النساء عورتاں والی صورت. یہ فرمایا میرا نبی قرآن وچ ایک صورت او جی بناواں گا جیہدا نام سورہ محمد رکھ دیاں گا، ایک سورت او جی بناواں گا جیہدا نام سورہ ابراہیم رکھ دیاں گا، تے مینوں کبریائی دی قسم وی جس طرح تیرے نام تے سورتاں دے نام رکھ دیاں گا. قرآن وچ ایک سورت دا نام سورہ مریم بھی رکھ دیاں گا کہ جس طرح میرے نبی دے نام تے سورت آ گئی، اسی طرح ایک عورت دے نام تے بھی سورت آ گئی، تے میرا نبی ایک ہور انعام دے دیاں گا جس ویلے مرد بھی حج تے آن گے عورتاں بھی حج تے آن گیاں، میرا نبی تو بھی حج کرے گا، ابو بکر بھی حج کرے گا، علی بھی حج کرے گا، ولی بھی حج کرن گے، مولوی تے پیر تے عالم تے فاضل قطب تے غوث تے ابدال بھی حج کرن گے. جس ویلے صفا مروہ تے جان گے میرا نبی حکم دے دیاں گا تو بھی نس، تو بھی دوڑ، ولی بھی دوڑے، غوث بھی دوڑے، قطب بھی دوڑے، ابدال بھی دوڑن، عالم بھی دوڑے، مرشد بھی دوڑے، پیر بھی دوڑے، بڑا بھی دوڑے تے چھوٹا بھی نسے. اللہ جی کیوں؟ فرمایا میری ایک بندی ایسی، اوے ایک میرے نبی دی بیوی ہے دوسرے دی اماں میں، میں جدو کسے نو درجے دین تے آواں تے میرے ہاتھ نو روکن والا کوئی نہیں، جے کسے کو نو درجے کھوون تے آ جاواں تے اونوں دین والا کوئی نہیں. فرمایا جو بھی آئے گا ایتھے نسو تے دوڑو. اللہ جی کیوں دوڑیے؟ فرمایا میں عورتاں نو شان دینا چاہنا، ایک میری بندی ایسی میرے دربار وچ مینو محبوب ایسی کہ وہ ایتھے دوڑ دیئے تے میں قیامت تک ہر حاجی نو حکم دے دیاں گا جیڑا بھی میرے حج دی زیارت کرن آوے میری اس بندی دی سنت تے عمل کر کے دوڑ. میرے پاک نبی حضرت محمد الرسول اللہ صلی اللہ علیہ وسلم فرمان دے نے ایک بندہ ہے اللہ دی شان ہے وے ਉਹਨੂੰ ਬੀਵੀ ਐਸੀ ਮਿਲ ਗਈ ਜਿਹੜੀ ਘਰ ਦੇ ਕੰਮ ਕਰਨ ਨਹੀਂ ਜਾਂਦੀ, ਰੋਟੀ ਪਕਾਉਣੀ,
अलग बनाने में। देखो
उस दिन नमका से मिर्चा से सब्र करके खामद जिंदगी में गुजारता है। एक दिन उस कोलू बिल्कुल सालन खराब हो गया। सालन जिस वेले सामने आया तो वो सब्र करता है, चलो अल्लाह की बंदगी है, उसको भी गलती हो गई, माफ कर। फरमाया ओ बंदा थोड़े दिनों तो बाद मर गए, किसी अल्लाह के वली नु ख्वाब विच मिलिया ते अल्लाह के वली ने पूछया कि बस अगे की होया। ਉਹ ਕਹਿਣ ਲੱਗਾ ਹੋਰ ਤੇ ਕੁਝ ਨਹੀਂ ਹੋਇਆ ਤੇ ਬਸ ਬੰਦੀ ਤੇ ਬੰਦੇ ਦੀ ਗੱਲ ਅੱਲਾਹ ਦੇ ਦਰਬਾਰ ਚ ਹੋਈ। ਮੈਂ ਜਦੋਂ ਅੱਲਾਹ ਦੇ ਦਰਬਾਰ ਵਿੱਚ ਪਹੁੰਚਿਆ ਤੇ ਅੱਲਾਹ ਨੇ ਕਿਹਾ ਤੂੰ ਮੇਰੀ ਬੰਦੀ ਨੂੰ ਮਾਫ ਕੀਤਾ, ਜਾ ਮੇਰੇ ਬੰਦਿਆ ਮੈਂ ਤੈਨੂੰ ਬੰਦਾ ਸਮਝ ਕੇ ਮਾਫ ਕਰ। ਇੱਕ ਬਜ਼ੁਰਗ ਦਾ ਵਾਕਿਆ ਲਿਖਿਆ ਕਿ ਇੱਕ ਅੱਲਾਹ ਵਾਲਾ ਬਾਰਿਸ਼ ਹੋ ਰਹੀ ਹੈ, ਸਰਦੀ ਦਾ ਮੌਸਮ ਜਾ ਰਿਹਾ ਤੇ ਚੱਪਲ ਪਾਈ ਹੈ ਪੈਰ ਵਿੱਚ ਤੇ ਜਦੋਂ ਬੰਦਾ ਚੱਪਲ ਪਾਵੇ ਤੇ ਉਹ ਫਿੱਟੇ ਮੂੰਹ ਐਸਾ ਬੰਦੇ ਨੂੰ ਕਰਦੀ ਕਿ ਪਿੱਛੋਂ ਪਾਣੀ ਉਹ ਲੋਕ ਦੇ ਸਾਰੇ ਕੱਪੜੇ। ایک نوجوان شادی شدہ جوڑا میاں بیوی جو کولو گزریا تے اللہ والے دی چپل دا پانی اڈیا تے
اس دی بیگم دے کپڑے تے پے گیا تے اس نوجوان نے اللہ والے نوں کڈ کے زور دے تے تھپڑ ماریا تے نوں شرم نہیں آوندی، آرام نال نہیں چل سکنا، اس طرح زور نال چل رہے ہیں کہ میری بیوی دے کپڑے خراب ہو گئے تے اللہ والا صبر کر کے کچھ نہیں کردا، چلا گیا۔ تھوڑی دور اگے جاندا وے
ایک حلوائی مٹھائیاں دی دکان والا بیٹھا ہے، وہ سارا دن سوچ رہے اج سردی بڑی ہے، کوئی اللہ دا بندہ آوے تو انہوں نے ایک پیالہ گوشت کھلا دواں، اللہ میرے تے راضی ہو جائے۔ اے اللہ والا جو پہنچیا تے وہ دودھ دا پیالہ بھی نال دندا تے دودھ وچ جلیبیاں بھی پا کے دندا کہ اللہ والے آ لے کے پی لے۔ اللہ والا جلیبیاں کھا کے دودھ دا پیالہ پی کے آسمان وال لے کے آندا کہ اللہ تیرے بھی عجیب فیصلے نے، کدھرے تو سانوں تھپڑ لوانا، کدھرے تو سانوں جلیبیاں تے مٹھائیاں کھوانا، دودھ دے پیالے پلانا، تو بھی تقدیر بڑی عجیب ہے۔ وہ میاں بیوی جو گھر پہنچے، لفٹاں ہے کوئی نہیں سن، سیڑھیاں چڑھ رہے تھے گھر دیا،
ایک سیڑھی کو پیر جو پھسلیا تھے کٹھا، پھر ایسی اٹ سے چوٹ لگی مر۔
رشتے دارا نے اس عورت کو لو پوچھا کی ہویا، اس نے کہ عورتیں میں نے معلوم نہیں، شاید اس اللہ والے کی بد دعا لگی۔ رشتے دار اس اللہ والے نو لبتے ہوئے اس کو لو آئے تھے، آ کے انہوں ناراض ہو کے کہنے لگے تو بد دعا دیتی۔ انہیں کیا میں بد دعا سے کوئی نہیں دیتی، لیکن ایک مینو اج اللہ دی قدرت دا راز سمجھ آیا کہ اس نو اپنی بیوی نال پیار سی، اس نے مینو تھپڑ مار دتا، تے معلوم ہوندا کہ جیڑا مینو پیار کرن والا جس طرح وہ بدلے لے رہا سی، مینو پیار کرن والا بھی تے بدلے لین تے قادر ہے۔ واللہ یقبض ویبسط وإلیہ ترجعون۔ او بندیو اللہ کھولن والا بھی ہے تے اللہ بند کرن والا بھی ہے۔ فرمایا واللہ یقبض، او چاہے تے بندے کو لو خزانے ہون تے خزانے نو اگ لا کے نقصان کر دے وے، واللہ یبسط، او چاہے تے بندے کو لو کچھ نہیں کہ او تے گھر نو خزانے نال پر دے وے۔ دوسرے لفظ میں فرمایا وتعز من تشاء وَتُذِلُّ مَن تَشَاءُ بِيَدِكَ الْخَيْرُ وَاللَّهُ يَقْبِلُ، او چاہے تے سب کچھ لے لے، وَيَبْسُط، او چاہے تے بندے کولو کچھ نہ ہووے تے اودے گھر نو خزانے نال پر دے وے، وَإِلَيْهِ تُرْجَعُونَ، جس طرح خزانے اودے ہاتھ وچ نے اسی طرح تسی بھی سارے اودے ہاتھ وچ۔ سیدنا ایوب علیہ الصلات والسلام اللہ دا برگزیدہ پیغمبر ہے، اللہ قرآن وچ بڑے عجیب لفظ بیان کردے نے، ایک جگہ فرماندے نے وذکر فی الکتاب ابراہیم، میرا نبی اپنی کتاب وچ میرے قرآن وچ میرے ابراہیم دا قصہ پڑھ۔ کدھر اللہ فرماندے نے وذکر فی الکتاب موسیٰ، اے میرا نبی میرے موسیٰ دی کہانی پڑھ۔ کدھرے اللہ فرماندے نے وذکر فی الکتاب اسماعیل، میرے اسماعیل دا قصہ پڑھ۔ کدھرے اللہ فرماندے نے وذکر فی الکتاب ادریس، میرا نبی میرے ادریس دی کہانی پڑھ۔ تے کدھرے کدھرے اللہ فرماندے نے وذکر عبدنا ایوب،
اے میرا نبی کدے کدے میرے ایوب دی کہانی نو بھی قرآن وچ پڑھ لیا تھا. اللہ جی وہ کہانیاں کی نے؟ فرمایا میرا ایوب ہے, میں دولت بھی دیتی ہے, مال بھی دیتا ہے, بکریاں بھی ہے نے, اٹھ بھی ہے نے, گاواں بھی ہے نے, تے اولاد میں اتنی دیتی ہے ایوب علیہ السلام نو, اونا دی اولاد نو گن سکتا کوئی نہیں. میرے پاک نبی ایک حدیث وچ فرمانے نے, قیامت والے دن جس ویلے بندے اللہ دے سامنے آن گے, اللہ ایک بندے نو پوچھے گا تو نماز نہیں پڑھی, او بندہ کہے گا اللہ جی میں مصروف اتنا سا, میرے کاروبار اتنے سن, مینوں نماز دا ٹائم نہیں ملیا. اللہ پاک فرمان گے اپنے فرشتیاں نو, میرے سلیمان علیہ السلام نو حاضر کرو. حضرت سلیمان علیہ السلام آ جان گے, اللہ فرمان گے او میرے بندے آ دس میرے سلیمان نو مشغولیت زیادہ سی یا تینوں زیادہ سی؟ اے میرا او بندہ جنوں میں ہواواں تے بھی حکومت دیتی ہے, جنہاں تے بھی حکومت دیتی ہے, جانوراں تے بھی حکومت دیتی ہے, دریا دے پانیاں تے بھی حکومت دیتی ہے, دریا دی تہ وچ رہن والی اپنی مخلوق تے بھی حکومت دے دیتی ہے. اے زیادہ مصروف ہے سی کہ تو زیادہ مصروف ہے تے؟ میں جدوں مصروفیتیاں اپنے بندے دیاں دیکھدا واں تے میرے سلیمان علیہ السلام تو زیادہ دنیا وچ مصروف کوئی نہیں سی. اے سلیمان اتنا مصروف ہون دے باوجود نماز نو نہیں چھوڑدا. دوسرے بندے نو اللہ سادے نے, او میرے بندیا تو نماز نہیں پڑھی, او بندہ کہے گا اللہ جی میری پتر اتنے سن, میری اولاد گھر وچ اتنی سی, شور شرابا اتنا سی, کماندا اتنا سا, خرچے اتنے سن کہ مینو نمازاں دا ٹائم نہ ملیا. وہ بندہ کہے گا اللہ جی تو مینو 11 پتر دتے سن, اللہ فرمان گے تو 11 والا تے نماز نو بھول گیا, کوئی جنوں میں 12 دتے کدے نماز نو نہیں بھولیا. اللہ فرمان گے ہن میرے ایوب علیہ السلام نو حاضر کرو. اوئے میں اے دس میرے ایوب دی اولاد زیادہ سی کہ تیری اولاد زیادہ سی؟ وہ بندہ کہے گا اللہ جی مینوں تے پتہ نہیں کہ حضرت ایوب نو تو کتنی اولاد دتی. اللہ پاک فرمان گے او سن, میں اپنے ایوب نو 100 تو بھی زیادہ پتر دتے سن, تے میرے ایوب دی کدے نماز قضا نہیں ہوئی. وذکر عبدنا ایوب اذ نادا ربہ انی مسنی الشیطان. 18 سال ہو گئے, ایک دن شیطان کہن لگا اے ایوب علیہ السلام تے نمازاں تا پڑھدے نے, گھر وچ بڑیاں آسانیاں ہو گئیاں نے, مال موجود ہے وے, اولاد موجود ہے وے, دانے تے کنکاں گھر وچ موجود پیاں نے, چاول تے گندم گھر وچ موجود پئی ہے. او میاں جی جس ویلے گھر وچ سہولتاں ہون اسی ویلے بندہ نمازاں پڑھدا ہے. ایوب علیہ السلام تے تاں ہی مسجد تے جا رہے نے, فکر فاقہ جو کوئی نہ ہویا. یہ آپ دے ہو نا, تسی بھی یہی آپ دے. اے حاجی صاحب نے مارکیٹ بنا لی, پتر کمان والے نے تا نمازاں پڑھتے نے, اوئے قاری صاحب دا تے کام ہو رہے ہی کوئی نہیں, مسیتے جو بیٹھے نے تا نمازاں پڑھتے نے, اے خان صاحب نمازاں تا پڑھتے نے, ویلے جو ہے کام کوئی نہیں, اے بابا بڈھا نمازاں تا پڑھتا ہے, ویلفیئر کھا رہا ہے, اوئے دی نوکری تے کم تے ہے کوئی نہیں, تا نمازاں پہ پڑھتا ہے. او میاں جی اللہ جدو سانوں بھی ویلفیئر دے پیسے دے گا, تبلیغی جماعت وچ اس دن چلے تے 4 مہینے جا کے لاواں گے. اوئے کمانا جو ہویا گھر دے خرچے جو کرنے واسطے کریے کی؟ حضرت ایوب علیہ السلام دے بارے وچ شیطان بھی یہی آکھدا ہے, نمازاں تاں پہ پڑھدے نے, او گھر وچ دانے ہیں نے, ویکھاں گا میں اس ویلے جس ویلے دانے مک جان گے اس ویلے ایوب نماز پڑھدا ہے کہ کیوں نہیں. اللہ فرماندے نے جدوں میرے کان وچ شیطان دی گل آئی, میں اپنے ایوب علیہ السلام دے سارے کھیتاں تے کھلیاں نوں اگ لا دتی, کھلواڑے بنے پے نے, لیتر لگ گئے نے, کنکاں جمع ہو گئیاں, دانے نکلن والے نے, میں اگ لا دتی, سارے باغ تے بغات اپنے ایوب دے ساڑ دیتے. اس ویلے شیطان کہن لگا ہن ویکھاں گا تاں ہن نمازاں پڑھے گا, لیکن پھر بھی نمازاں پڑھ رہے ہیں. ایک دن پھر شیطان کہن لگا ہن تاں پڑھدا جو اولاد تے کمانا لیا ہے. اللہ فرماندے نے ایک دن میرے ایوب دی اولاد گھر وچ بیٹھی ہے, چھت ڈھا دیتی مکان دی, ساری اولاد دب کے مر گئی, ساری اولاد. پھر بھی شیطان کہن لگا نمازاں تاں پڑھدا ہے, صحت ہے وے, جوانی ہے سو, خوبصورت ہے وے. او میاں جی نمازاں تے تاں پڑھدا ہے نا, حضرت ایوب علیہ السلام نو میرے اللہ نے بیمار کر دیتا, بیمار بھی اس طرح کر دیتا کہ 18 سال ہو گئے ایوب علیہ السلام نو, اوے جسم وچ کیڑے پے گئے, کیڑا تلے گر گیا تے ایوب علیہ السلام چک کے پھر رکھ دیندے نے کہ اگر میرے جسم وچ اللہ نے تیرا رزق رکھیا تے ایتھے بہ جا, ਤਾਂ ਵੀ ਨਮਾਜ਼ਾਂ ਨਹੀਂ ਛੁੱਟੀਆਂ, ਤਾਂ ਵੀ ਨਮਾਜ਼ਾਂ ਨਹੀਂ ਰਹੀਆਂ। ਤੇ ਇੱਕ ਦਿਨ ਸ਼ੈਤਾਨ ਆਪਣੇ ਚੇਲੇ ਤੇ ਚਾਂਟਿਆਂ ਤੇ ਚਮਚਿਆਂ ਤੇ ਕੜਛਿਆਂ ਦੇ ਨਾਲ ਬੈਠਾ ਹੈ, ਸੋਚ ਰਿਹਾ ਕਿ ਹੁਣ ਅਯੂਬ ਨੂੰ ਨਮਾਜ਼ਾਂ ਤੋਂ ਕਿਸ ਤਰ੍ਹਾਂ ਰੋਕੀਏ। ਤੇ ਉਹ ਇਸ ਚੱਕਰ ਤੇ ਚੱਲਿਆ ਕੋਈ ਨਾ, ਤੇ ਅਯੂਬ ਅਲੈਹਿ ਸਲਾਮ ਦੀ ਬੀਵੀ ਜਾ ਰਹੀ ਹੈ, ਤੇ ਅਯੂਬ ਅਲੈਹਿ ਸਲਾਮ ਦੀ ਬੀਵੀ ਦੇ ਸਾਹਮਣੇ ਪਗੜ ਬਣ ਕੇ ਬਾਬਾ ਘੜਿਆਲ ਸ਼ਾਹ ਬਣ ਕੇ ਸ਼ੈਤਾਨ ਬਹਿ ਗਿਆ। ਹੱਥ ਵਿੱਚ ਲੰਬਾ ਤਸਬਾ, ਪੇਸਾ ਵੀ ਪੱਗ, ਤੇ ਢਿੱਡ ਵੱਡਾ ਤੇ ਗਰਦਨ ਵੱਡੀ, ਦਾੜੀ ਵੀ ਐਡੀ ਵੱਡੀ ਤੇ ਜ਼ੁਲਫਾਂ ਕਾਲੀਆਂ, ਮੱਥੇ ਤੇ ਕਾਲਾ ਨਿਸ਼ਾਨ ਵੀ ਲੱਗ ਗਿਆ। ਇੰਜ ਜੋ ਮਲੂਮ ਹੋਵੇ ਸਜਦੇ ਕਰ ਕਰਕੇ ਰਗੜ ਰਗੜ ਕੇ ਮੱਥੇ ਤੇ ਨਿਸ਼ਾਨ ਆ ਗਿਆ। ਬਜ਼ੁਰਗ ਬਣ ਕੇ ਬਾਬਾ ਧੁਰ ਧੁਰ ਸ਼ਾਹ ਤੇ ਬਾਬਾ ਲਗੇ ਲਗੇ ਸ਼ਾਹ ਬਣ ਕੇ ਬਹਿ ਗਿਆ। ਤੇ ਹਜ਼ਰਤ ਅਯੂਬ ਅਲੈਹਿ ਸਲਾਮ ਦੀ ਬੀਵੀ ਜੋ ਕੋਲੋ ਗੁਜ਼ਰੀ, ਸ਼ੈਤਾਨ ਤੇ ਚੱਕਰ ਚਲਾ ਰਿਹਾ ਜੋ ਬੰਦਾ ਸਾਡੇ ਕਾਬੂ ਆਵੇ ਨਾ ਆਵੇ, ਤੇ ਔਰਤਾਂ ਤੇ ਬੜੀ ਜਲਦੀ ਕਾਬੂ ਆ ਜਾਣ। ਇਸ ਨੂੰ ਕਿਸੇ ਜਾ ਕੇ ਕਿਹਾ ਬਾਬਾ ਆਇਆ, ਫੂਕ ਮਾਰਦਾ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ, ਨਜ਼ਰਾਂ ਮਾਰਦਾ ਤੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ, ਪੱਥਰ ਤੇ ਲਕੀਰ ਹੈ ਉਹਦਾ ਦਮ ਤੇ ਦਰੂਦ, ਤਵੀਜ਼ ਉਹ ਜਿਹਾ ਦਿੰਦਾ ਹੈ ਤੇ ਜਿਹਨੂੰ ਪੁੱਤਰ ਖੁਦਾ ਨਾ ਦੇਵੇ ਤੇ ਤਵੀਜ਼ ਨਾਲ ਘੜ ਘੜ ਕੇ ਸੱਤ ਨਹੀਂ ਤੇ ਯਾਰਾਂ ਯਾਰਾਂ ਵੀ ਨਹੀਂ, ਚਾਲੀ ਚਾਲੀ ਇਕੱਠੇ ਪੁੱਤਰ ਹੋ ਜਾਂਦੇ ਨੇ। ਜਿਸ ਤਰ੍ਹਾਂ ਕੂੰਜਾਂ ਉੱਡਦੀਆਂ ਨੇ, ਉਹ ਮੇਰੇ ਦੋਸਤੋ ਅੱਜ ਸਾਡੀਆਂ ਔਰਤਾਂ ਦੀਆਂ ਡਾਰਾਂ ਬਣ ਕੇ ਤਲਵਾਰਾਂ ਦੀ ਜ਼ਿਆਰਤ ਤੇ ਪਈਆਂ ਜਾਂਦੀਆਂ ਨੇ, ਪੀਰਾਂ ਦੇ ਖਾਰਿਆਂ ਤੇ ਪਈਆਂ ਜਾਂਦੀਆਂ ਨੇ, ਪੀਰਾਂ ਦੇ ਨਜ਼ਰਾਨਿਆਂ ਤੇ ਪਈਆਂ ਜਾਂਦੀਆਂ ਨੇ। ਉਹ ਦਰਬਾਰਾਂ ਤੇ ਜਾ ਕੇ ਕੋਈ ਦੁਪੱਟੇ ਫਾੜ ਕੇ ਬਣ ਰਹੀ ਹੈ, ਕੋਈ ਚਾਦਰ ਫਾੜ ਕੇ ਬਣ ਰਹੀ ਹੈ, ਕੋਈ ਚੂੜੀਆਂ ਸੱਟ ਰਹੀ ਹੈ, ਕੋਈ ਦਾਲਾਂ ਸੱਟ ਰਹੀ ਹੈ, ਕੋਈ ਮੰਤਾ ਮੰਨ ਰਹੀ ਹੈ, ਕੋਈ ਰੰਗ ਪਾ ਰਹੀ ਹੈ, ਕੋਈ ਦੁੰਬੇ ਦੇ ਰਹੀ ਹੈ, ਕੋਈ ਬੱਕਰੇ ਦੇ ਰਹੀ ਹੈ, ਕੋਈ ਛਤਰੇ ਦੇ ਰਹੀ ਹੈ, ਕੋਈ ਮੁਰਗੇ ਦੇ ਰਹੀ, ਮੰਤਾ ਪਈ ਮੰਨਦੀ ਹੈ। ਅਯੂਬ ਅਲੈਹਿ ਸਲਾਮ ਦੀ ਬੀਵੀ ਜੋ ਕੋਲੋ ਗੁਜ਼ਰੀ ਤੇ ਕਿਸੇ ਨੇ ਕਿਹਾ ਬਾਬਾ ਆਇਆ, ਦਮ ਕਰਦਾ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ, ਅਯੂਬ ਅਲੈਹਿ ਸਲਾਮ ਦੀ ਬੀਵੀ ਨੂੰ ਸ਼ੈਤਾਨ ਆਖਦਾ ਮੈਂ ਫੂਕ ਮਾਰਾਂਗਾ ਤੇਰੇ ਘਰ ਵਾਲੇ ਦੀ ਬਿਮਾਰੀ ਤੇ ਦੂਰ ਹੋ ਜਾਏਗੀ, ਲੇਕਿਨ ਮੇਰੀ ਇੱਕ ਸ਼ਰਤ ਹੀ, ਜੋ ਦਮ ਤਾਂ ਕਰਾਂਗਾ। ਅੱਲਾ ਅੱਲਾ ਉਹ ਕਹਿਣ ਲੱਗੀ, ਅੱਛਾ ਸ਼ਰਤ ਦੱਸੋ ਜੀ। ਅੱਜ ਕੱਲ੍ਹ ਤੇ ਆਖਦੇ ਨੇ ਵੀ ਕਾਲਾ ਬੱਕਰਾ ਹੋਵੇ ਉਹਦੇ ਸਿਰ ਦੇ ਖੂਨ ਨਾਲ ਤਵੀਜ਼ ਲਿਖਣਾ ਹੈ, ਮੁਰਗਾ ਇਹੋ ਜਿਹਾ ਹੋਵੇ ਉਹਦੀ ਟੋਪੀ ਐਡੀ ਵੱਡੀ ਹੋਵੇ ਜੋ ਟੋਪੀ ਦੇ ਖੂਨ ਨਾਲ ਤਵੀਜ਼ ਲਿਖਣਾ ਹੈ, ਇਹ ਸਾਡੀ ਮਾਂ ਤੇ ਭੈਣ ਹੁਣ ਪਿੰਡ ਪਿੰਡ ਤੇ ਗ੍ਰਾਮ ਗ੍ਰਾਮ ਵਿੱਚ ਸ਼ਹਿਰ ਵਿੱਚ ਭਈ ਫਿਰਦੀ ਹੈ, ਇਹੋ ਜਿਹਾ ਬੱਕਰਾ ਤੇ ਇਹੋ ਜਿਹਾ ਮੁਰਗਾ ਲੱਭ ਜਾਏ ਜਿਹਦੀ ਟੋਪੀ ਨਾਲ ਸਾਡੇ ਪੀਰ ਸਾਹਿਬ ਤੇ ਹਜ਼ਰਤ ਸਾਹਿਬ ਨੇ ਤਵੀਜ਼ ਲਿਖਣਾ ਹੈ। ਤਵੀਜ਼ ਤਾਂ ਦਿਆਂਗਾ, ਦਮ ਤਾਂ ਕਰਾਂਗਾ, ਫੂਕ ਤਾਂ ਮਾਰਾਂਗਾ, ਮੈਨੂੰ ਸਜਦਾ ਕਰ। ਕੀ ਕਰ? ਬੋਲੋ ਜ਼ੋਰ ਨਾਲ, ਮੈਨੂੰ ਸਜਦਾ। ਹੁਣ ਉਹਨੇ ਸਜਦਾ ਤੇ ਨਹੀਂ ਕੀਤਾ, ਲੇਕਿਨ ਕਹਿਣ ਲੱਗੀ ਤੂੰ ਇੱਥੇ ਹੀ ਪੈ, ਮੈਂ ਆਪਣੇ ਘਰ ਵਾਲੇ ਕੋਲੋਂ ਪੁੱਛ ਕੇ ਆਉਂਦੀ ਹਾਂ, ਜੇ ਉਸ ਇਜਾਜ਼ਤ ਦਿੱਤੀ ਤੇ ਤੈਨੂੰ ਸਜਦਾ। ਮਲੂਮ ਹੁੰਦਾ ਲੰਤ ਉਸ ਵੇਲੇ ਵੀ ਆਇਆ, ਹੁਣ ਤੇ ਕੋਈ ਨੀ ਨਾ, ਤੁਸੀਂ ਤੇ ਸਾਰੇ ਅੱਲਾ ਨੂੰ ਸਜਦਾ ਕਰਦੇ ਹੋ, ਤੁਸੀਂ ਉਸ ਨੂੰ ਨਹੀਂ ਕਰਦੇ, ਤੇ ਮੈਂ ਤਾਂ ਉਸ ਜ਼ਮਾਨੇ ਦੀ ਗੱਲ ਕਰਨਾ, ਨਾਰਾਜ਼ ਨਹੀਂ ਹੋਣਾ, ਤੁਸੀਂ ਤਾਂ ਨਹੀਂ ਕਰਦੇ ਹੋ, ਮਾਸ਼ਾ ਅੱਲਾ ਬਜ਼ੁਰਗ ਹੋ ਸਾਰੇ, ਅੱਲਾ ਨੂੰ ਸਜਦਾ ਕਰਦੇ ਹੋ, ਸਾਡੀਆਂ ਔਰਤਾਂ ਵੀ ਅੱਲਾ ਨੂੰ ਸਜਦਾ ਕਰਦੀਆਂ ਨੇ। ਅਯੂਬ ਅਲੈਹਿ ਸਲਾਮ ਨੇ ਸੁਣਿਆ, ਹੁਣ ਬਿਮਾਰ ਹੈ, ਅੱਲਾ ਦਾ ਨਬੀ ਅੱਲਾ ਦਾ ਪੈਗੰਬਰ ਉੱਠ ਤੇ ਸਕਦਾ ਨਹੀਂ, ਬੀਵੀ ਨੂੰ ਮਾਰਾਂ ਤੇ ਡਾਂਗ ਚੁੱਕੇ ਦੇ ਸਿਰ ਵਿੱਚ ਮਾਰਾਂ ਜੋ ਮਰ ਜਾ, ਜੋ ਸ਼ਿਰਕ ਕਰਕੇ ਆ ਰਹੀ ਹੈ, ਤੇ ਹੁਣ ਕਸਮ ਖਾ ਕੇ ਕਹਿੰਦੇ ਨੇ ਮੈਂ ਜਿਸ ਵੇਲੇ ਬਿਮਾਰੀ ਤੋਂ ਠੀਕ ਹੋ ਜਾਵਾਂਗਾ ਤੈਨੂੰ 100 ਘੋੜੇ ਮਾਰਾਂਗਾ ਜੋ ਤੂੰ ਸ਼ਿਰਕ ਕਰ ਆਈ। ਨਬੀ ਦੀ ਬੀਵੀ ਤੇ ਤੂੰ ਉਹਨੂੰ ਉਸ ਵੇਲੇ ਕਿਉਂ ਨੀ ਬਈਮਾਨ ਨੂੰ ਜੁੱਤੀ ਲਾ ਕੇ ਸਿਰ ਚ ਮਾਰੀ ਵੀ ਤੂੰ ਮੈਨੂੰ ਸ਼ਿਰਕ ਦੇ ਰਾਹ ਤੇ ਪਾਨਾ? ਉਹ ਸ਼ੈਤਾਨ ਹੈ ਸੀ ਜਿਹੜਾ ਤੈਨੂੰ ਚੱਕਰ ਦਿਆ। ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁਲਾ ਲੈ ਕੇ ਜਾ ਰਹੇ ਨੇ, ਧੁੱਪ ਬੜੀ ਹੈ, ਬੱਦਲ ਆ ਗਿਆ, ਬਜ਼ੁਰਗਾਂ ਦੇ ਉੱਤੇ ਸਾਇ ਕਰ ਰਿਹਾ, ਚਲਦਿਆਂ ਚਲਦਿਆਂ ਬੱਦਲ ਵਿੱਚੋਂ ਆਵਾਜ਼ ਆਈ, ਅਬਦੁਲ ਕਾਦਰ ਤੈਨੂੰ ਮੈਂ ਨਮਾਜ਼ ਮਾਫ਼ ਕਰ। ਇਹ ਤੇ ਹੁੰਦਾ ਨਾ ਕੋਈ ਸਾਡੇ ਜਿਹਾ ਪੀਰ ਮੌਲਵੀ ਤੋਂ ਆਖਦਾ ਹੈ, ਆਸਮਾਨ ਦੀ ਆਵਾਜ਼ ਹੈ, ਅੱਲਾ ਸਾਨੂੰ ਨਮਾਜ਼ ਮਾਫ਼ ਕਰ।
ہے سن شیخ عبد القادر جیلانی.
کہنے لگے وہ لانتیا اے کوئی ہور ہوئے گا جڑا دھوکھا کھائے گا, معلوم ہوندا شیطان ہے جڑا بدلنا چاہ رہا.
نماز محمد الرسول اللہ نو معاف نہیں ہوئی, بولو صلی اللہ علیہ وسلم.
اوے نماز آرے دے تھلے تے تلواراں دے تھلے کربلا دے میدان چ حسین نو معاف نہیں ہوئی, تے میں عبدالقادر کون ہے جنوں نماز معاف ہو جائے؟ معلوم ہوندا شیطان.
ابراہیم علیہ السلام جو حضرت اسماعیل نو لے کے چلے نے چوری چلاواں گلے دے اُتے, اج اسی بات کرنا ہے تیرا, کہ شیطان بزرگ بن کے آ جاندا ہے.
ابراہیم کدے اے بھی ہویا کہ کوئی پتراں نو ذبح کرے تے ابراہیم علیہ السلام نے اور کوئی گل نہیں کیتی, پتھر چکیا تے دے ماریا, معلوم ہوندا ہے تو شیطان. اللہ والے جنہاں نو نبی کہا جاندا یا ولی کہا جاندا, او شیطان دے چکراں نو جاندے تے سمجھدے ایسا. اے تے تو تے میاں جنہاں دے ایمان کمزور رہنے نا کہ اسی شیطان دے چکراں نو جاندے تے سمجھدے نہیں ہاں. ایوب علیہ السلام سمجھ گئے شیطان ایسی, بیوی نو کہن لگے تو جتی چوکی دے سرے چ ماری کیوں نہیں, لیکن ایک گلی میں قسم کھانا کہ جدو میں ٹھیک ہوں گا بیماری تو میں بسترے تو اٹھ کے سب تو پہلے کام کروں گا تیرے سو کو. میرے پاک نبی حضرت محمد الرسول اللہ صلی اللہ علیہ وسلم فرماندے نے, ایک دن کسے نے حضرت ایوب علیہ السلام کو پوچھیا, اے اللہ دے نبی ایوب علیہ السلام, اے دسو کہ تواڈی زندگی دے کیڑے دن قیمتی ہے سن؟ او دن اچھے سن کے جڑے بیماری وچ گزرے, او دن قیمتی ہے سن کے جڑے صحت وچ گزرے. فرمان لگے اور کی پوچھ دیو, او 18 سال جڑے میرے بیماری وچ گزرے اتنے قیمتی ہے سن کہ جدو ہر دن دی سویر ہوندی سی اللہ مینو پوچھدا سی ایوب تیرا کی حال ہے, جس ویلے شام ہوندی سی میرا اللہ مینو پوچھدا سی ایوب تیرا کی حال ہے, ہن جدوں دی صحت ہوئی میرا رب مینو پوچھدا کوئی نہیں. اوے اس بندے دا کی پوچھ دیو, کتنی قسمت تے مقدر والا جنو سویرے بھی رب پوچھے جنو شام بھی. او ایمان والے ہو, اللہ بھی قسم ہے میں جدو مکے تے مدینے والے لوگاں دی زندگیاں پڑھدا, کتنے مینو ایہو جے لوگ لبدے نے. اوے بیمار ہوندے نے تے امنا دا لال کملی والا اونوں پچھن آ جاندا ہے, اوے مردے نے تے کملی والا جنازہ پڑھاندا ہے. او کتنے او لوگ نے جڑے مر جاندے نے تے قبر وچ کملی والا اپنے ہتھاں نال اونوں مٹی تے قبر وچ لٹاندا وے. او کتنے او جے خس قسمت گزرے نے جنہاں نوں قبر وچ رکھ کے کملی والا اللہ دعا کردا ہے, اللہ اے دی بخشش کر دے. حضرت عمر فرماندے نے ایک صحابی نو اسی طرح پاک نبی قبر وچ رکھ کے دعا پہ کردے نے, اللہ اے دی بخشش کر دے میں تیرا نبی تیرے اگے دعا منگ رہا. تے حضرت عمر فرماندے نے میرے دل وچ آہ نکلی, اوے کاش جنازہ میرا ہوندا, اس طرح نہ ہوندا جو اج اللہ دے نبی میری بخشش تے میری مغفرت دی دعا کردے نظر آوندے. سب بولو صلی اللہ علیہ وسلم. میرے پاک نبی حضرت محمد الرسول اللہ صلی اللہ علیہ وسلم دی حدیث ہے, ہانگ کانگ والو جس ویلے بندہ کوئی بیمار ہوندا ہے تے او جس ویلے ہائے ہائے کردا ہے بیماری وچ, شرط ہے کہ اس دا ایمان ہوے, اس نے شرک نہیں کیتا. اس ویلے اللہ اپنے فرشتیاں نوں آکھدا ہے, اے میرے فرشتیو اس دی ایک ایک ہائے ہائے دے اُتے ایک ایک دفعہ سبحان اللہ کہن دا ثواب لکھ لو. حدیث چایا جس ویلو بیماری تو چیختا تے چلاندا ہے اللہ فرماندے نے فرشتیاں نو اے دی ایک ایک چیخ دے بدلے ایک ایک دفعہ لا الہ الا اللہ دا ثواب لکھ لو. فرمایا بیماری دی حالت وچ بستر تے ایک ایک سا لے رہا ہے, اللہ فرماندے نے ایک ایک سا دے بدلے وچ صدقے تے خیراتاں دا ثواب لکھ دیو. فرمایا بندہ جس ویلے انگڑائیاں لیندا ہے کدے بسترے تے انج لیٹدا ہے کدے انج لیٹدا ہے بیماری وچ آرام نہیں آ رہا, اللہ فرماندے نے فرشتیاں نوں اوے مجاہد جتنا ثواب لکھ دیو, جس طرح جہاد وچ کدے اودے قدم اس طرح ہلدے نے, کدے ہتھ اس طرح ہلدے نے, کدے تلوار چلدی ہے کدے ڈھال چلدی ہے, کدے کچھ چل رہا کدے کچھ چل رہا. فرمایا اے بیماری والا بندہ جس ویلے پہلو بدلدا ہے میں اس نوں مجاہد دا ثواب دے دیاں گا. میرے پاک نبی حضرت محمد الرسول اللہ صلی اللہ علیہ وسلم فرمانے نے ایک شہید ہوئے کہ جڑا میدان وچ تلوار چلاندیاں شہید ہو جائے, اور میرے پاک نبی دی ایک حدیث ہے جڑا بندہ بیماری وچ مر جائے او دے نام اعمال وچ شرک کوئی نہیں, قیامت والے دن او بھی شہیداں وچ کھلوتا ہوئے گا. میرے پاک نبی حضرت محمد الرسول اللہ. سب بولو صلی اللہ علیہ وسلم فرما دے نے. اللہ پاک نے دو فرشتے بٹھائے نے, ایک ساڈا فرشتہ ہووے کہ جڑا سی گناہ کرنے آ لکھدا ہے, ایک فرشتہ ہووے جڑا سی اچھے کام کریے تے او لکھدا ہے. اللہ دے نبی فرماندے نے دو شفتاں نے فرشتیاں دی, او تسی تے 8 گھنٹے نوکری کرو, تواڈیاں تے 24 گھنٹے وچ 3 شفتاں نے, تے اللہ دے فرشتے 12 گھنٹے نوکری کردے نے انہاں دی دو شفتاں نے. اللہ دے نبی صلی اللہ علیہ وسلم فرماندے نے کدے کدے کوئی بیمار بندہ تے گنہگار بندہ اللہ نو اس طرح پسند آ جاندا ہے کہ گناہ لکھن والا فرشتہ تے اللہ بدلدا نہیں, لیکن نیکیاں دا ثواب لکھن والے فرشتے نو اللہ دن وچ 10-10 دفعہ بدل رہے نے. کدے او فرشتہ آیا, کدے دوسرا آیا, کدے تیسرا آیا, کدے چوتھا آیا, ایک دن وچ اللہ پاک 12-12 تے 24-24 تے ایک حدیث دے اندر آندا 40-40 فرشتے بھی ایک 12 گھنٹے وچ اللہ بدلدا رہ جاندا ہے. اللہ پاک فرماندے نے میں بدلدا کیوں ہاں؟ فرمایا قیامت والے دن جس ویلے میرا بندہ سامنے آئے گا, او دے گناہاں دا گواہ تے ایک فرشتہ ہوئے گا, تے او دی نیکیاں دے ہزاراں فرشتے میں گواہ بنا کے کھڑا کر دا. میں آکھاں گا او میرا بندہ اے تیرے گناہ دا گواہ ایک ہے, ایک گواہ تے فیصلے نہیں ہوندے, ادھر لکھاں تے کروڑا گواہ نے, میں لکھاں گواہاں دی گواہیاں نو سن کے قبول کر لے. میرے پاک نبی حضرت محمد الرسول, سب بولو صلی اللہ علیہ وسلم. حضرت ایوب دی گل پیا کردا سا, 18 سال ہو گئے, تے 18 سال تو بعد اللہ دا نبی ایک دن رو کے عرض کردا ہے, قرآن آخدا ہے وہ ایوب اذ نادا ربہ انی مسنی الشیطان بنصب وعذاب. اے اللہ ہن بس ہو گئی, کیوں تو مینوں 100 سال بھی رکھے تا بھی میں شکر گزار تیرا رواں گا, نافرمانی تے کر نہیں سکدا. لیکن اللہ جی آیا ہے قربان جاواں, ایمان والے ہو نبی دی گل نو ذرا سمجھو, اے تے آخ نہیں رہ کہ اللہ جی بیماریاں تو دین والا ہے, حالانکہ ساڈا ایمان ہے بیماری دین والا بھی اللہ وے, صحت دین والا بھی اللہ ہے. لیکن قرآن کی آخدا کہ حضرت ایوب کی آخ دینے وا, ایوب اذ نادا ربہ انی مسنی الشیطان. اللہ جی ہو سکتا ہے شیطان میرے کول کوئی ہو جیا کم کرا لیا ہوئے, تو ناراض ہو گیا ہوئے جو 18 سال بیماری وچ ہن تے شفا دے دے. تے اللہ پاک فرماندے نے او رکن میرے جلک, اے میرا ایوب ہے تیرے گھر دے سہن وچ جگہ وے, اپنا سجا پیر مار. اللہ جی میں تے بسترے تے چار پائی تو اٹھ نہیں سکدا, کراں کیویں؟ فرمایا بیوی نو آس تینوں سہارا دے رے. بیوی سہارا دیندی اے, سہن وچ آ کے حضرت ایوب علیہ السلام سجا پیر مار دے نے. اور کج بے رجلے کا ہاجا مغتسل بارد بشراب, ایک چشمہ ایک کنواں ایک خوہ تیرے پیر دے تلوں ایہو جیا کڈ دیاں گا جدا پانی ٹھنڈا بھی ہوئے گا شفا والا بھی ہوئے گا. پیر مارنا تیرا کام ہی, خوہ تے چشمہ کڈنا میرا کام ہی. اس پانی دے نال ایک دفعہ تو غسل کر لوی, تیری ساریاں بیماریاں دور ہو جان گیاں, تیریاں ساریاں آفتاں تے پریشانیاں دور کر دیاں گا, تینوں صحت دے دیاں گا. اللہ جی مینوں صحت تے مل جائے گی, لیکن او میری اولاد جڑی چھتر لے دب کے مر گئی او دا کی ہوئے گا؟ اللہ فرماندے نے میرا ایوب جد صحت دین والا بھی میں ہاں, تے مریاں نوں زندہ کرن والا بھی میں ہاں. جڑے میرے موسیٰ دے نال تور پہاڑ تے 70 بندے گئے سن, وَإِذْ قُلْتُمْ يَا مُوسَىٰ لَن نُؤْمِنَ لَكَ حَتَّىٰ نَرَى اللَّهَ جَهْرَةً فَأَخَذَتْكُمُ الصَّاعِقَةُ وَأَنْتُمْ تَنظُرُونَ. موسیٰ جدو تورات لے کے آئے قوم کولو, فرمان لگے میں اللہ نو ویکھ کے آیا, اللہ نے تورات دتی ہے, اللہ نے اے حکم دتا ہے تے اے حکم دتا ہے. قوم کہن لگی موسیٰ جی جد تک اللہ نو اکھاں نال ویکھاں گے نہیں ایمان نہیں لے آواں گے. حضرت موسیٰ اللہ کولو پوچھدے نے, اللہ جی اے تے تینوں ویکھنا چاہندے نے, جد تک دیدار نہ ہووے ایمان پکا تے پختہ نہیں ہونا. اللہ فرماندے نے پھر انج کر, ساریاں نو نہیں اس قوم وچ چودھری تے وڈے وڈے ایم این اے ایم پی اے ممبر تے ناظم تے نائب ناظم سارے لے لے, 70 بندے میرے ہن تے کی ناظم نے انہاں نو لے اس واسطے کہ غریب دا مننا تے بڑا جلدی ہوندا ہے، اینا بےمانا دا مننا بڑا مشکل ہوندا ہے۔ اے اتنے ڈنگے نے، 55 سال ہو گئے پاکستان بڑے نو، اج تک سدھے نہیں ہوئے۔ دیول حق نہیں، جرنل پرویز نہیں، وڈے وڈے جرنل بھی لے آؤ، اینا بےمانا کدے سدھے؟ جدو اے خود سدھے نہیں تے دویاں کی سدھا؟ اینا دا علاج جڑا بندہ اللہ نو نہ مند ہوئے نو پاکستان لے جاؤ، پاکستان ویکھ کے اپنے آپ اللہ نو مان لے۔ ایک روس دے بندے جڑے اللہ نو نہیں مندے وہ پاکستان چلا گیا، ایک چلا 4 مہینے بھی نہیں، دامے دن کہن لگا میں اللہ نو مان لیا۔ وہ کہن لگے کیوں؟ فرمایا معلوم ہوندا ہے کہ جس قوم دا قانون ہی کوئی نہیں، جس قوم دا وڈا وڈیرا ہی کوئی نہیں، ہر بندہ وڈا تے چودھری نواب ہے، آخر کوئی ذات ہے جڑی انہوں چلا رہی؟ 55 سال ہو گئے، ہر بندہ لٹ لٹ کے چلا گیا، خود قبر چ تر گیا، پاکستان انجے کھلوتا ہے، معلوم ہوندا کو اللہ ہے۔ تے میں من لیا، مینوں پڑھا دیو لا الہ الا اللہ۔ او کہن لگے اللہ جی اے آنکھ دینے جد تک تینوں ویکھاں گے نہیں ایمان نہیں لینا۔ فرمایا لے آؤ تے وڈیاں وڈیاں نو لے آؤ، سرداراں تے خاناں تے نواباں تے ملکاں نو لے آؤ، اے ممدوٹاں نو تے دلتانیاں نو گلانیاں تے قریشیاں تے سریاں نو لے آؤ، ساریاں نو لے آ۔ لے آئے 70 بندے آ گئے۔ بیز کل تمیا موسیٰ لن نؤمن لک حتی نر اللہ جہرتن فاخذتکم الصاعقہ۔ جدو 70 آ گئے تور پہاڑ تے، میرے رب دی حکم دی ہوا چلی، سارے مر گئے۔ موسیٰ علیہ السلام بھی بے ہوش ہو کے گر گئے۔ جدو حضرت موسیٰ نو ہوش آیا، حضرت موسیٰ نے ویکھیا لاشاں پیاں نے، تے حضرت موسیٰ کہن لگے اللہ جی مینوں تے ہوش آ گیا ہے، اور جس ویلے قوم وچ جاواں گا او کہن گے ساڈے چودھری کتھے رہ گئے، ساڈے خان نواب کتھے رہ گئے، وہ ساڈے ناظم تے ڈی سی تے اے سی کتھے رہ گئے، وہ ساڈے تھانے دار کتھے رہ گئے، ساڈے نواب تے ملک تے خان صاحب کتھے رہ گئے، وہ ساڈے ترلیاں والے تے شملیاں والے کتھے رہ گئے؟ او لیا اللہ جی میں کینوں کینوں جواب دیاں گا، انہاں نو زندہ کر۔ اللہ فرمان لگے موسیٰ تیرے سامنے میں ساریاں نو زندہ کر دتا، زندہ ہو گئے۔ وہ موت تو بعد زندہ کرن والا کون ہے؟ بولو زور نال۔ حضرت ایوب علیہ السلام آخدے نے اللہ او جڑے مر گئے چھت تلے دب کے، مہربانیاں کر جے مینوں صحتاں دے رہے ہیں، انہاں نو بھی زندہ کر دے۔ اللہ فرماندے نے چل انہاں نو بھی زندہ کر دتا۔ اللہ جی میرے کھیت کھلیان جڑے سڑ گئے تے جل گئے تے بل گئے، اللہ جی او بھی مینوں واپس مل جان۔ اللہ فرماندے نے او بھی واپس دے دیتے۔ اللہ جی کیوں فرمایا؟ وبشر الصابرین الذین اذا اصابتهم مصیبہ قالوا انا للہ و انا الیہ راجعون۔ حضرت عائشہ فرماندیاں نے پاک نبی حجرے وچ بیٹھے نے، میں کوئی گل کرن لگیاں، دیوا بجھ گیا۔ کی بجھ گیا؟ او میرے پاک نبی دے گھر وچ ٹوپاں کوئی نہیں، بلب کوئی نہیں، 100 100 پاور دیاں روشنیاں کوئی نہیں، دیوا پیا جلدا ہے مسلمانوں۔ او اگلی گل بھی تانوں سنا دیواں۔ حضرت عائشہ فرماندیاں نے جس رات میرے پاک نبی دے اگلے جہان دے سفر دی تیاری ہے، اللہ دی قسم ہے گھر وچ دیوے وچ تیل بھی کوئی نہیں، گوانڈیاں کولو منگ کے لے آئی، گھر وچ اس دن تیل کوئی نہیں۔ او مربیاں دا مالک، او بینک بیلنس تے کاراں دا مالک مسلمان، کدے اپنے پاک نبی نی زندگی نو پڑھیا کر۔ حضرت عمر دے بارے وچ کتاباں وچ آیا وے، ایک دن حضرت عمر نو پانی دی ضرورت پی گئی، پیاس لگی، غلاماں کولو پانی منگیا، پانی دی جگہ شربت آ گیا، شربت نو ویکھ کے رون لگ پئے، فرمان لگے کدرے ایسا تے نہیں کہ اللہ مینوں آزمان لگ پئے، ہائے ہائے کدھر ایسا تے نہیں کہ جنت دیاں نعمتاں کٹ ہو جان گی، اللہ قیامت ویلے دن میریاں نعمتاں نو کم کر دین گے، جو دنیا وچ نعمتاں زیادہ آ گئیاں۔ حضرت عائشہ فرماندیاں نے دیوا بجھ گیا میرے پاک نبی دے گھر وچ، تے میرے پاک نبی دی زبان وچوں نکلیا انا للہ و انا الیہ راجعون۔ ਤੇ ਮੈਂ ਕਹਿਣ ਲੱਗੀ ਅੱਲਾਹ ਦੇ ਨਬੀ ਕੁਰਬਾਨ ਜਾਵਾਂ ਤੁਹਾਡੀ ਜੁੱਤੀਆਂ ਤੇ ਜੋੜਿਆਂ ਦੇ ਉੱਤੋਂ, ਇਹ ਤੇ ਵੱਡੀਆਂ ਮੁਸੀਬਤਾਂ ਵੇਲੇ ਲੋਕ ਇੰਨਾ ਲੀਲਾ ਪੜ੍ਹਦੇ ਨੇ, ਇਹ ਕੋਈ ਮੁਸੀਬਤ ਹੈ ਜਿਸ ਵੇਲੇ ਤੁਸੀਂ ਇੰਨਾ ਲੀਲਾ ਪੜ੍ਹਦੇ ਹੋ? ਮੇਰੇ ਪਾਕ ਨਬੀ ਫਰਮਾਉਂਦੇ ਨੇ ਮੁਸੀਬਤ ਛੋਟੀ ਹੋਵੇ ਜਾਂ ਵੱਡੀ ਹੋਵੇ, ਮੁਸੀਬਤ ਮੁਸੀਬਤ ਹੁੰਦੀ ਹੈ। ਅੱਜ ਮੈਂ ਅਗਰ ਛੋਟੀ ਮੁਸੀਬਤ ਵੇਲੇ ਇੰਨਾ ਲੀਲਾ ਪੜ੍ਹ ਕੇ ਆਪਣੀ ਉਮਤ ਨੂੰ ਸਬਕ ਨਾ ਦੇਵਾਂ ਤੇ ਇਹਨਾਂ ਨੂੰ ਕੌਣ ਸਬਕ ਦੇਵੇਗਾ? ਉਹ ਘਰ ਦਾ ਦੀਵਾ ਬੁੱਝ ਜਾਏ, ਤੇ ਜਿਹੜਾ ਪਾਕ ਨਬੀ ਇੰਨਾ ਲੀਲਾ ਪੜ੍ਹ ਕੇ ਸਬਕ ਦੇਵੇ, ਉਹ ਜਿਸ ਵੇਲੇ ਸਾਡੀ ਜਵਾਨ ਔਲਾਦ ਦਾ ਦੀਵਾ ਬੁੱਝ ਜਾਏ, ਉਸ ਵੇਲੇ ਅਗਰ ਕੋਈ ਮੁਸਲਮਾਨ ਆਖਦਾ ਇੰਨਾ ਲੀਲਾ ਹੈ ਵਾ ਇੰਨਾ ਇਲੈਹਿ ਰਾਜਿਊਨ, ਅੱਲਾਹ ਕਸਮ ਖਾ ਕੇ ਫਰਮਾਉਂਦੇ ਨੇ ਤੇਰੇ ਸਬਰ ਕਰਨ ਦੇ ਬਦਲੇ ਮੈਂ ਆਪਣੀ ਕਿਬਰੀਆਈ ਦੀ ਕਸਮਾਂ ਖਾ ਕੇ ਕਹਿਣਾ ਤੈਨੂੰ ਇਹੋ ਜਿਹੇ ਬਦਲੇ ਦੇਵਾਂਗਾ ਜਿਹੜੇ ਤੇਰੀ ਅਕਲ ਤੇ ਸਮਝ ਵਿੱਚ ਆ ਨਹੀਂ। ਅੱਲਾਹ ਦੋ ਦਫਾ ਫਰਮਾ ਰਹੇ ਨੇ ਹਰ ਮੁਸ਼ਕਿਲ ਤੋਂ ਬਾਅਦ ਆਸਾਨੀ ਹੈ, ਹਰ ਮੁਸ਼ਕਿਲ ਤੋਂ ਬਾਅਦ ਆਸਾਨੀ ਹੈ। ਮੇਰੇ ਪਾਕ ਨਬੀ ਕੋਲੋਂ ਪੁੱਛਿਆ ਗਿਆ ਯਾ ਰਸੂਲ ਅੱਲਾਹ ਸੱਲੱਲਾਹੁ ਸੱਲਮ, ਅੱਲਾਹ ਇੱਕ ਦਫਾ ਵੀ ਗੱਲ ਕਰਦੇ ਸਨ ਕਰ ਲੈਂਦੇ ਤੇ ਗੱਲ ਬਣ ਜਾਂਦੀ ਜੀ, ਹਰ ਮੁਸ਼ਕਿਲ ਤੋਂ ਬਾਅਦ ਆਸਾਨੀ ਹੈ, ਅੱਲਾਹ ਦੋ ਦਫਾ ਕਿਉਂ ਆਖਦੇ ਨੇ? ਇੰਨਾ ਮਾਲ ਉਸਰੀ ਯੁਸਰਾ, ਇੰਨਾ ਮਾਲ ਉਸਰੀ ਯੁਸਰਾ। ਫਰਮਾਇਆ ਅੱਲਾਹ ਈਮਾਨ ਵਾਲਿਆਂ ਨੂੰ ਸਬਕ ਦਿੰਦਾ ਹੈ, ਉਹ ਲੋਗੋ ਅੱਲਾਹ ਇੱਕ ਮੁਸੀਬਤ ਦੇਗਾ ਅਗਰ ਦੁਨੀਆਂ ਵਿੱਚ, ਤੇ ਅੱਲਾਹ ਬਦਲੇ ਵਿੱਚ ਦੋ ਖੁਸ਼ੀਆਂ ਤੇ ਦੋ ਰਾਹਤਾਂ ਦੇ ਦਿੰਦੇ। ਇੱਕ ਤੇ ਫਰਮਾਇਆ ਸਬਰ ਦੇ ਬਦਲੇ ਅੱਲਾਹ ਦੁਨੀਆਂ ਵਿੱਚ ਵੀ ਇਨਾਮ ਦਿੰਦਾ, ਔਰ ਫਰਮਾਇਆ ਕਿਆਮਤ ਵਾਲਾ ਦਿਨ ਜਿਸ ਵੇਲੇ ਆਏਗਾ ਉਹ ਹਾਂਗਕਾਂਗ ਦੇ ਮੁਸਲਮਾਨੋ, ਮੇਰੇ ਪਾਕ ਨਬੀ ਦੀ ਹਦੀਸ ਹੈ, ਫਰਮਾਇਆ ਕਿਆਮਤ ਦਾ ਦਿਨ ਲੱਗਾ ਹੋਏਗਾ, ਸਾਰੀ ਦੁਨੀਆਂ ਕੰਬ ਰਹੀ ਹੋਣੀ ਹੈ, ਆਸਮਾਨ ਦੀ ਤਰਫੋਂ ਫਰਿਸ਼ਤਿਆਂ ਵੱਲੋਂ ਆਵਾਜ਼ ਆਏਗਾ, ਉਹ ਕਿਹੜੇ ਨੇ ਜਿਹੜੇ ਅੱਲਾਹ ਕੋਲੋਂ ਬਦਲਾ ਚਾਹੁੰਦੇ ਨੇ, ਅੱਲਾਹ ਬਦਲਾ ਦੇਣਾ ਚਾਹੁੰਦਾ। ਬੰਦੇ ਹੈਰਾਨ ਹੋਣਗੇ ਅਸੀਂ ਤੇ ਅੱਲਾਹ ਕੋਲੋਂ ਕਿਹੜੇ ਬਦਲੇ ਲੈਣੇ ਨੇ, ਅੱਲਾਹ ਸਾਨੂੰ ਕਿਹੜਾ ਬਦਲਾ ਦਿੰਦਾ ਹੈ? ਫਰਮਾਇਆ ਹਾਂ ਹਾਂ, ਓਏ ਬੰਦੇ ਉਹ ਸੁਣ ਲਓ, ਇੱਕ ਫਰਿਸ਼ਤਾ ਮੁਨਾਦੀ ਦੇ ਕੇ ਐਲਾਨ ਕਰਦਾ ਹੈ, ਜਿਹੜਾ ਦੁਨੀਆਂ ਵਿੱਚ ਰੋ ਰੋ ਕੇ ਆਇਆ ਅੱਲਾਹ ਫਰਮਾਉਂਦੇ ਨੇ ਉਹ ਰੋਣ ਦਾ ਬਦਲਾ ਮੇਰੇ ਕੋਲੋਂ ਅੱਜ ਲੈ ਲੈ। ਬੰਦਾ ਕਹੇਗਾ ਅੱਲਾਹ ਤੂੰ ਕੀ ਬਦਲਾ ਦੇਵੇਂਗਾ? ਫਰਮਾਇਆ ਇੱਕ ਬਦਲਾ ਤੇ ਇਹ ਵੇ ਕਿ ਮੈਂ ਤੇਰਾ ਵਾਂ। ਬੋਲੋ ਨਾ ਸੁਭਾਨ ਅੱਲਾਹ। ਓਏ ਅੱਜ ਤੈਨੂੰ ਜਰਨਲ ਆਖੇ ਮੈਂ ਤੇਰਾ, ਤੇਰੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਤੈਨੂੰ ਥਾਣੇਦਾਰ ਆਖੇ ਮੈਂ ਤੇਰਾ, ਜੋ ਮਰਜ਼ੀ ਕਰ ਲੈ, ਜਾਂ ਜਿਤਨੇ ਬੰਦਿਆਂ ਨੂੰ ਕਤਲ ਕਰ ਲੈ, ਤੈਨੂੰ ਪੁੱਛਣ ਵਾਲਾ ਕੋਈ ਨਹੀਂ, ਉਹ ਤੈਨੂੰ ਜੱਜ ਕਹਿ ਦੇਵੇ ਮੈਂ ਤੇਰਾ, ਜਾ ਜੋ ਮਰਜ਼ੀ ਕਰ ਲੈ, ਹਾਂਗਕਾਂਗ ਦਾ ਗਵਰਨਰ ਤੈਨੂੰ ਆਖ ਦੇਵੇ ਮੈਂ ਤੇਰਾ, ਜਾ ਜੋ ਮਰਜ਼ੀ ਕਰ ਲੈ, ਅਮਰੀਕਾ ਦਾ ਸਦਰ ਤੈਨੂੰ ਆਖ ਦੇਵੇ ਜਾ ਜੋ ਮਰਜ਼ੀ ਕਰ ਲੈ ਮੈਂ ਤੇਰੇ ਨਾਲ ਹਾਂ, 5 ਸਾਲ ਨਹੀਂ 10 ਸਾਲ ਦਾ ਵੀ ਰੈਫਰੈਂਡਮ ਕਰਾ ਮੈਂ ਤੇਰੇ ਨਾਲ ਹਾਂ, ਤੈਨੂੰ ਹਿਲਾਣ ਤੇ ਪੁੱਛਣ ਵਾਲਾ ਕੋਈ ਨਹੀਂ, ਮੈਂ ਜੋ ਤੇਰਾ ਪਾਪਾ ਤੇ ਦਾਦਾ ਤੇਰੇ ਸਿਰ ਤੇ ਬੈਠਾ ਤੈਨੂੰ ਪੁੱਛਣ ਵਾਲਾ ਕੋਈ ਨਹੀਂ। ਅੱਲਾਹ ਫਰਮਾਉਂਦੇ ਨੇ ਇਨ ਅੱਲਾਹ ਮਾ ਸਾਬਰੀਨ, ਉਹ ਮੁਸੀਬਤਾਂ ਤੇ ਸਬਰ ਕਰਨ ਵਾਲਿਆ, ਕਿਆਮਤ ਵਾਲੇ ਦਿਨ ਜਿਸ ਵੇਲੇ ਤੂੰ ਮੇਰੇ ਸਾਹਮਣੇ ਆਏਗਾ ਮੈਂ ਤੈਨੂੰ ਆਖਾਂਗਾ ਮੈਂ ਤੇਰਾ। ਮੇਰੇ ਪਾਕ ਨਬੀ ਜੰਗੇ ਗਜ਼ਵਾ ਤੈਫ ਦਾ ਮਾਲ ਆਇਆ, ਮੇਰੇ ਪਾਕ ਨਬੀ ਮਾਲ ਵੰਡ ਰਹੇ ਨੇ, ਤਕਸੀਮ ਕਰ ਰਹੇ ਨੇ, ਮੇਰੇ ਪਾਕ ਨਬੀ ਨੇ ਸਾਰਾ ਚੁੱਕ ਕੇ ਮੱਕੇ ਦੇ ਮੁਹਾਜਰਾਂ ਨੂੰ ਤਕਸੀਮ ਕਰ ਦਿੱਤਾ, ਮਦੀਨੇ ਦੇ ਅਨਸਾਰੀਆਂ ਨੂੰ ਦਿੱਤਾ ਕੋਈ ਨਹੀਂ। ਇੱਕ ਮਦੀਨੇ ਦਾ ਨੌਜਵਾਨ ਅਨਸਾਰੀ ਸਾਹਬੀ ਖੜੋ ਕੇ ਆਖਦਾ ਵੇ ਅੱਲਾਹ ਦੇ ਰਸੂਲ ਇਨਸਾਫ ਨਹੀਂ ਹੋਇਆ, ਇਹ ਮਾਲ ਤੁਸੀਂ ਸਾਰਾ ਮੱਕੇ ਵਾਲੇ ਮੁਹਾਜਰਾਂ ਨੂੰ ਦੇ ਦਿੱਤਾ, ਸਾਡੇ ਹਿੱਸੇ ਵਿੱਚ ਕੋਈ ਨਹੀਂ। ਮੇਰੇ ਪਾਕ ਨਬੀ ਹੱਸ ਕੇ ਆਖਦੇ ਨੇ ਉਹ ਮਦੀਨੇ ਵਾਲਿਆ ਨਾਰਾਜ਼ ਨਾ ਹੋ, ਗੱਲ ਸੁਣ ਖੜਾ ਰਹੀ, ਤੈਨੂੰ ਮਾਲ ਚਾਹੀਦਾ ਹੈ ਕਿ ਆਮਨਾ ਦਾ ਲਾਲ ਚਾਹੀਦਾ ਹੈ? ਉਹ ਆਖਦਾ ਅੱਲਾਹ ਦੇ ਨਬੀ ਮੈਨੂੰ ਆਮਨਾ ਦਾ ਲਾਲ ਚਾਹੀਦਾ ਹੈ। ਫਰਮਾਇਆ ਉਹ ਮਦੀਨੇ ਵਾਲਿਆ ਤੁਹਾਨੂੰ ਮੁਬਾਰਕ ਹੋਵੇ, ਖੁਸ਼ੀ ਹੋਵੇ, ਮਾਲ ਸਾਰਾ ਮੱਕੇ ਵਾਲਿਆਂ ਨੂੰ, ਮੈਂ ਅੱਜ ਕਸਮ ਖਾਣਾ ਤੁਹਾਡੇ ਸਾਹਮਣੇ ਦੁਆ ਵੀ ਕਰਨਾ, ਅੱਲਾਹ ਮੈਨੂੰ ਮੌਤ ਦੇਵੀ ਤੇ ਮੇਰੀ ਕਬਰ ਮਦੀਨੇ ਵਿੱਚ ਹੋਵੇ, ਅੱਲਾਹ ਕਿਆਮਤ ਵਾਲੇ ਦਿਨ ਜਿਸ ਜ਼ਮੀਨ ਵਿੱਚ ਉੱਠਾਂ ਤੇ ਮਦੀਨੇ ਦੀ ਜ਼ਮੀਨ ਵਿੱਚ ਉੱਠਾਂ। ਉਹ ਮਦੀਨੇ ਵਾਲਿਆ ਮਾਲ ਸਾਰਾ ਮੱਕੇ ਵਾਲਿਆਂ ਲਈ, ਆਮਨਾ ਦਾ ਲਾਲ ਤੁਹਾਡੇ ਲਈ, ਹੁਣ ਦੱਸ ਤੈਨੂੰ ਮਾਲ ਚਾਹੀਦਾ ਕਿ ਆਮਨਾ ਦਾ ਲਾਲ ਚਾਹੀਦਾ ਹੈ? ਉਹ ਰੋ ਕੇ ਕਹਿੰਦਾ ਅੱਲਾਹ ਦੇ ਰਸੂਲ ਅਮਾਨ ਮੰਗਣਾ ਆਪਣੀ ਜਾਨ ਦੀ, ਹੁਣ ਮੇਰੇ ਘਰ ਦਾ ਮਾਲ ਵੀ ਚੁੱਕ ਕੇ ਮੱਕੇ ਵਾਲਿਆਂ ਨੂੰ ਦੇ ਦਿਓ, ਮੈਂ ਕਦੇ ਬੋਲਾਂਗਾ ਨਹੀਂ। ਅੱਲਾਹ ਫਰਮਾਉਂਦੇ ਨੇ ਇਨ ਅੱਲਾਹ ਮਾ ਸਾਬਰੀਨ, ਉਹ ਸਬਰ ਕਰਨ ਵਾਲਿਆ ਜਿਸ ਵੇਲੇ ਤੂੰ ਮੇਰੇ ਸਾਹਮਣੇ ਆਏਗਾ ਮੈਂ ਆਖਾਂਗਾ ਮੈਂ ਤੇਰਾ। ਹੁਣ ਦੱਸ ਤੈਨੂੰ ਕੀ ਚਾਹੀਦਾ ਹੈ? ਉਹ ਜੰਨਤ ਚਾਹੀਦੀ ਹੈ, ਇਹ ਜੰਨਤ ਦੀਆਂ ਨਹਿਰਾਂ ਚਾਹੀਦੀਆਂ ਨੇ, ਉਹ ਜੰਨਤ ਚਾਹੀਦੀ ਹੈ, ਜੰਨਤ ਦਾ ਦੁੱਧ ਚਾਹੀਦਾ, ਜੰਨਤ ਚਾਹੀਦੀ ਹੈ ਜੇ ਤੈਨੂੰ ਤੈਨੂੰ ਜੰਨਤ ਦੇ ਫਲ ਤੇ ਮੇਵੇ ਤੇ ਫਰੂਟ ਚਾਹੀਦੇ ਨੇ, ਉਹ ਤੈਨੂੰ ਜੰਨਤ ਚਾਹੀਦੀ ਹੈ ਜੰਨਤ ਦੀਆਂ ਬਾਰਿਸ਼ਾਂ ਤੇ ਠੰਡੀਆਂ ਹਵਾਵਾਂ ਚਾਹੀਦੀਆਂ ਨੇ, ਉਹ ਤੈਨੂੰ ਜੰਨਤ ਚਾਹੀਦੀ ਹੈ ਜੰਨਤ ਦੀਆਂ ਹੂਰਾਂ ਤੇ ਜ਼ਿਲਮਾਨ ਚਾਹੀਦੇ ਨੇ, ਉਹ ਤੈਨੂੰ ਜੰਨਤ ਚਾਹੀਦੀ ਹੈ ਜੰਨਤ ਦੀ ਸ਼ਰਾਬ ਚਾਹੀਦੀ ਹੈ, ਉਹ ਬੰਦਾ ਆਖੇਗਾ ਅੱਲਾ ਜੀ ਇਹ ਸਾਰੀ ਚੀਜ਼ਾਂ ਭਰੇ ਰੱਖ ਤੂੰ ਮੇਰੇ ਸਾਹਮਣੇ ਹੋਵੇ ਮੈਂ ਤੈਨੂੰ ਵੇਖਦਾ ਰਵਾਂ, ਮੈਨੂੰ ਜੰਨਤ ਦੀ ਜ਼ਰੂਰਤ ਕੋਈ, ਮੈਨੂੰ ਜੰਨਤ ਦੀ ਜ਼ਰੂਰਤ ਕੋਈ ਨਹੀਂ। ਖਾਜਾ ਗੁਲਾਮ ਫਰੀਦ ਰਹਿਮਤੁਲਾ ਲੈ ਚਾਚੜਾ ਸ਼ਰੀਫ ਜ਼ਿਲ੍ਹਾ ਬਹਾਵਲਪੁਰ ਉੱਥੋਂ ਦੇ ਪਦੈਸ਼ ਦੇ ਨੇ ਤੇ ਇਹਨਾਂ ਦਾ ਮਜ਼ਾਰ ਹੈ ਕੋਟ ਮਿਸ਼ਨ ਜੀ, ਕੋਟ ਮਿਸ਼ਨ ਹੈ ਡੇਰਾ ਗੱਜ ਇੱਕ ਇਹਨਾਂ ਦਾ ਬੜਾ ਪਾਗਲ ਜਿਹਾ ਮੁਰੀਦ ਹੈ ਸੀ ਸ਼ਿਰਕ ਅੱਲਾ ਸ਼ਿਰਕ ਤੂੰ ਬਚਾ ਬੋਲੋ ਆ ਮੁਹੱਬਤ ਬੰਦਾ ਇਹਦੇ ਨਾਲ ਹੋਵੇ ਬੰਦਾ ਸ਼ਿਰਕ ਕਰਦਾ। ਉਸ ਬੇਈਮਾਨ ਨੇ ਇੱਕ ਨਜ਼ਮ ਬਣਾਈ ਆਖਦਾ ਕਿ ਚਾਚੜ ਵਾਂਗ ਮਦੀਨਾ ਦਿਸੇ, ਇਹ ਚਾਚੜਾ ਮਦੀਨਾ ਸ਼ਰੀਫ ਹੈ ਜਿੱਥੇ ਸਾਡਾ ਪੀਰ ਜੰਮੇ, ਚਾਚੜ ਵਾਂਗ ਮਦੀਨਾ ਦਿਸੇ ਤੇ ਕੋਟ ਮਿੱਠਣ ਬੈਤੁੱਲਾ, ਜ਼ਾਹਿਰ ਦੇ ਵਿੱਚ ਪੀਰ ਫਰੀਦ ਬਾਤਿਨ ਦੇ ਵਿੱਚ ਅੱਲਾ। ਅੱਲਾ ਇਹੋ ਜਿਹੇ ਮੁਰੀਦਾਂ ਨੂੰ ਵੀ ਹਿਦਾਇਤ ਜਿਹੜੇ ਪੀਰਾਂ ਨੂੰ ਖੁਦਾ ਬਣਾ ਲੈਣ ਤੇ ਜਿਹੜੇ ਪੀਰਾਂ ਦੇ ਜੰਮਣ ਵਾਲੀ ਜਗ੍ਹਾ ਨੂੰ ਮਦੀਨਾ ਬਣਾ ਲੈਣ ਤੇ ਕਬਰ ਨੂੰ ਬੈਤੁੱਲਾ ਬਣਾ ਲੈਣ, ਆਖਦਾ ਕੋਟ ਮਿੱਠਣ ਬੈਤੁੱਲਾ, ਜ਼ਾਹਿਰ ਦੇ ਵਿੱਚ ਪੀਰ ਫਰੀਦ ਬਾਤਿਨ ਦੇ ਵਿੱਚ ਅੱਲਾ ਹਿਦਾਇਤ ਦੇਵੇ ਬੋਲੋ ਆ। ਖਾਜਾ ਗੁਲਾਮ ਫਰੀਦ ਇੱਕ ਸ਼ੇਰ ਪੜਦੇ ਨੇ, ਮੇਰੀ ਸਾਰੀ ਤਕਰੀਰ ਦਾ ਨਿਚੋੜ ਉਸ ਤਕਰੀਰ ਉਸ ਇੱਕ ਸ਼ੇਰ ਵਿੱਚ ਫਰਮਾਉਂਦੇ ਨੇ, ਲੁਤਫੇ ਸਜਣ ਖਰੇਖੀ ਜ਼ੁਬਾਨ ਹੈ ਫਿਰ ਤਰਜਮਾ ਕਰਨ ਲੱਗ, ਲੁਤਫੇ ਸਜਣ ਲੁਤਫੇ ਸਜਣ ਦਮ ਬਦਮ ਕਹਰੇ ਸਜਣ ਗਾ ਬਗਾ, ਲੁਤਫੇ ਸਜਣ ਦਮ ਬਦਮ ਕਹਰੇ ਸਜਣ ਗਾ ਬਗਾ, ਲੁਤਫੇ ਸਜਣ ਦਮ ਬਦਮ ਕਿ ਸੱਜਣ ਦਾ ਲੁਤਫ ਤੇ ਹਰ ਸਾਹ ਤੇ ਹੈ ਵੇ, ਸੱਜਣ ਦੀਆਂ ਮਿਹਰਬਾਨੀਆਂ, ਸੱਜਣ ਨੂੰ ਅੱਲਾ ਨੂੰ ਕਹਿ ਰਹੇ, ਸੱਜਣ ਦੀਆਂ ਮਿਹਰਬਾਨੀਆਂ ਤੇ ਕਦਮ ਕਦਮ ਤੇ ਹੈ ਨੇ, ਸਵੇਰੇ ਉੱਠਣਾ ਤੇ ਸੱਜਣ ਦੀ ਮਿਹਰਬਾਨੀ ਹੈ, ਉਹ ਸੂਰਜ ਨਾ ਕੱਢੇ ਤੇ ਮੈਨੂੰ ਰੋਸ਼ਨੀ ਤੇ ਕੋਈ ਨਹੀਂ ਸਕਦਾ। ਓਏ ਮੁਸਲਮਾਨੋ, ਦਿਨ ਵਿੱਚ ਲੱਖਾਂ ਤੇ ਕਰੋੜਾਂ ਦੀ ਤਾਦਾਦ ਵਿੱਚ ਸਾਹ ਲੈਂਦੇ ਹਾਂ, ਅੱਲਾ ਦੀ ਕਸਮ ਹੈ ਜੇ ਸਾਹ ਮੇਰਾ ਰੱਬ ਰੋਕਣ ਤੇ ਆਵੇ ਤੇ ਇਹ ਕਿਹਦੀ ਮਿਹਰਬਾਨੀ ਹੈ। ਲੁਤਫੇ ਸਜਣ ਦਮ ਬਦਮ ਕਹਰੇ ਸਜਣ ਕਾ ਬਗਾ, ਜੇ ਕਦੇ ਕਦੇ ਉਹ ਦੁੱਖ ਦੇ ਦੇਵੇ ਦੇਂਦਾ ਕਦੇ ਕਦੇ ਇਹ ਰੋਜ਼ ਨਹੀਂ, ਇਹ ਫਰਮਾਇਆ ਈ ਵੀ ਸਜਣ ਵਾਹ ਵਾਹ ਊਂ ਵੀ ਸਜਣ ਵਾਹ ਵਾਹ, ਜੇ ਉਹ ਸੁੱਖ ਦੇਵੇ ਤੇ ਤਾਂ ਵੀ ਵਾਹ ਵਾਹ, ਦੁੱਖ ਦੇਵੇ ਤੇ ਤਾਂ ਵੀ ਵਾਹ ਵਾਹ, ਸਾਡਾ ਕੰਮ ਹੈ ਵਾਹ ਵਾਹ ਕਰਨਾ ਤੇ ਜਿਸ ਵੇਲੇ ਵਾਹ ਵਾਹ ਕਰਾਂਗੇ ਦੇਣ ਵਾਲਾ ਉਹ ਹੈ। ਲੁਤਫੇ ਸਜਣ ਦਮ ਬਦਮ ਕਹਰੇ ਸਜਣ ਗਾਹ ਬਗਾ, ਇਹ ਵੀ ਸਜਣ ਵਾਹ ਵਾਹ ਉਹ ਵੀ ਸਜਣ, ਬੜੀ ਪਿਆਰੀ, ਇਹ ਵੀ ਸਜਣ ਵਾਹ ਵਾਹ ਉਹ ਵੀ ਸਜਣ ਵਾਹ ਵਾਹ। ਅੱਲਾ ਤਾਲਾ ਤੁਹਾਨੂੰ ਤੇ ਮੈਨੂੰ ਅਮਲ ਦੀ ਤੋਫੀਕ ਦੇਵੇ ਮੇਰੇ ਦੋਸਤੋ।